जेवा एक कवन गुण कहिए बेसुमार बेअंत स्वामी तेरो अंत न किन ही लहिए कोट पराद हमारे खंडों अनक विधि समझाओ हम अज्ञान अल्प मत थोरी तुम्हें आपन बिरद रखावो सारे बोलो जी तुमरी शरण तुम्हारी आसा सारे नहीं बोले सारे बोलो तुमरी शरण तुम्हारी आसा तुम ही सजन सुहेले तन तन श्री गुरु गोविंद सिंह जी सारे बोलो तन तन श्री गुरु गोविंद सिंह जी तुमरी शरण तुम्हारी आसा तुम ही सजन सुहेले राखो राखण हार दयाला नानक करके गोले
बड़े प्यार नाल सारी संग सब तो पहला देव असीस जोड़ो दोवें हाथ अदब सत्कार नाल फतेह बुलाओ जी वाहे गुरु जी का खालसा वाहे गुरु जी की फतेह दास तो पहला बड़े प्यारे प्यारे गुरु घर दे कीर्तनियां पासों आप सारिया संगतां ने कीर्तन का आनंद प्राप्त किया है मेरे तो पहला भाई गुरमीत सिंह जी सहारनपुर वाले उन्हां तो पहला भाई बलबीर सिंह जी चंडीगढ़ वाले भाई सुखप्रीत सिंह जी बीबी बलजिंदर कौर जी मेरे तो बाद भाई गुरप्रीत सिंह जी शिमले वाले तुहाडे दर्शन करनगे ये जो सतगुरां ने कृपा कीती 5 जून तो अमृतसर साहब तो यात्रा प्रारंभ कीती हजूर साहब दे लई वखरे वखरे पड़ा करदे होए रोजाना ही कीर्तन दरबार रोजाना ही अमृत संचार गुरु जी की कृपा दे नाल सतगुरु सेवा ले रहे सन ते अज इस यात्रा का अखीरला पड़ा है सीसगंज साहिब गुरुद्वारा साहिब विखे मेरे मन की भावना बनी शुरुआत आपां कीती सी 5 जून नूं फरीदाबाद तों ते जदों यात्रा की समाप्ति होवे ओ गुरु तेग बहादुर साहिब सच्चे पातशाह जी दीआं खुशियां साडे गरीबां दी झोली च पैण ते गुरु तेग बहादुर बापू जी दीआं खुशियां लैण वास्ते आए हां नाल सारी यात्रा जो निर्विघनता सह संपूर्ण होई उहदा शुकराना भी जिहड़ी थोड़ी जी बाकी है दिल्ली तो अमृतसर साहिब वल चाले पाउणे ने आपां कीर्तन की समाप्ति तो बाद वो तुसीं अरदास भी कर देना सतगुरु निर्विघनता सह सारी सेवा लैण बख्शिश करन ते जो रस्ते दे विच सतगुरु वरते ने जिथे जिथे भी कीर्तन समागम होए चढ़दी कला दे नाल होए कल भी जयपुर बेअंत संगतां दा कट सी महाराज जी की कृपा नाल मैं तुहानू बयान नहीं कर सकदा ये यात्रा दे दौरान गुरु जी ने किहड़े किहड़े कौतक वरताए प्यार वालियां अखां ओ चीजां वेखण गईयां बाकियां नू समझ नहीं पैणी अकोला थोड़ी आवाज वधा दे अकोला महाराष्ट्र दा शहर है उत्थे गुरु जी की कृपा दे नाल कीर्तन समागम होया ते उस तों बाद अमृत संचार सी अकोला ते गुरु तेग बहादुर जी दी हजूरी विच कह रहे हैं ये गल नूं सुन के भरवां जयकारा लायो जदों उत्थे अमृत संचार होया ते 6 सिंधी सहज धारी ओ भी अमृत छक के गुरु वाले बन गए ਇਹ ਪਿੰਕੀ ਵੀਰ ਜੀ ਜਦੋਂ ਜਕਾਰਾ ਲਾਉਂਦੇ ਆ ਨਾ ਬੋਲੇ ਸੋਨਿਆਲ, ਇਹਨਾਂ ਦੀ ਆਵਾਜ਼ ਬੜੀ ਤਗੜੀ ਹੈ, ਗੁਰੂ ਨੇ ਕਿਰਪਾ ਕੀਤੀ ਹੈ, ਪਰ ਸਤ ਸ੍ਰੀ ਅਕਾਲ ਦੀ ਆਵਾਜ਼ ਤੁਹਾਡੀ ਢਿੱਲੀ ਜੀ ਆਉਂਦੀ ਹੈ। ਇੱਕ ਜਕਾਰਾ ਲਾਓ ਤੇ ਸਤ ਸ੍ਰੀ ਅਕਾਲ ਵੀ ਸਾਰੇ ਬੋਲੋ, ਹੁਣ ਲਾਓ ਜੀ। ਛੇ ਸਿੰਧੀ ਸਹਿਜ ਧਾਰੀ ਕਲੀਨ ਛੇ ਵਾਏ, ਉਹਨਾਂ ਨੇ ਪ੍ਰਣ ਕਰ ਲਿਆ ਜੀ ਅਸੀਂ ਅੱਜ ਤੋਂ ਰੋਮਾਂ ਦੀ ਬੇਦਬੀ ਨਹੀਂ ਕਰਾਂਗੇ, ਅੰਮ੍ਰਿਤ ਛਕ ਕੇ ਗੁਰੂ ਵਾਲੇ ਬਣਾਂਗੇ। ਇਹ ਯਾਤਰਾ ਦੇ ਦੌਰਾਨ ਗੁਰੂ ਜੀ ਨੇ ਰੋਜ਼ਾਨਾ ਹੀ ਸਾਰੀਆਂ ਸੰਗਤਾਂ ਦੇ ਕੋਲੋਂ ਜਿੰਨੇ ਵੀ ਪ੍ਰੇਮੀ ਗਏ ਸੀ ਸਾਰਿਆਂ ਨੂੰ ਨੇਮ ਦਿੱਤਾ ਸੀ, ਦੋ ਦੋ ਪਾਠ ਸੁਖਮਨੀ ਸਾਹਿਬ, ਤੇਰਾਂ ਤੇਰਾਂ ਜਪਜੀ ਸਾਹਿਬ, ਸਭ ਨੇ ਕਰਨੇ ਹੀ ਕਰਨੇ ਨੇ, ਜਾਂ 15 ਮਾਲਾ ਮੂਲ ਮੰਤਰ ਦੀਆਂ ਸਾਰੇ ਕੀਰਤਨੀਆਂ ਪਾਸੋਂ। ਇਹ 5 ਜੂਨ ਦੇ ਨਾਲ ਹੀ ਨੇ ਸਾਰੇ ਮਹਾਰਾਜ ਜੀ ਦੀ ਕਿਰਪਾ ਨਾਲ, ਤੇ ਹਰ ਜਗ੍ਹਾ ਦੇ ਉੱਤੇ ਏਦਾਂ ਗੁਰੂ ਗੋਬਿੰਦ ਸਿੰਘ ਵਰਤ ਰਹੇ ਨੇ ਜਿਵੇਂ ਮਹਾਰਾਜ ਕਹਿੰਦੇ ਹੁਣ ਮੇਰੇ ਬੱਚਿਆ ਤੂੰ ਮੇਰੇ ਵੱਲ ਇੱਕ ਕਦਮ ਵਧਾਇਆ, ਕਿਸੇ ਗੱਲ ਦੀ ਚਿੰਤਾ ਨਾ ਕਰ, ਹਰ ਪੱਖੋਂ ਮੈਂ ਤੇਰੇ ਨਾਲ ਹਾਂ। ਕਹਿੰਦੇ ਵਾਹਿਗੁਰੂ, ਫਿਰ ਗੱਜ ਕੇ ਬੋਲੋ। ਇਹ ਜਿੰਨੀ ਸੰਗਤ ਬੈਠੀ ਅੱਜ ਸਾਰੀ ਯਾਤਰਾ ਜੋ ਹਜ਼ੂਰ ਸਾਹਿਬ ਜੀ ਦੀ ਜੋ ਸੰਪੂਰਨ ਹੋਈ ਹੈ, ਅੰਮ੍ਰਿਤਸਰ ਸਾਹਿਬ ਹੁਣ ਬਸ ਚਾਲੇ ਪਾਉਣੇ ਨੇ ਸਮਾਪਤੀ ਤੋਂ ਬਾਅਦ, ਤੇ ਅੱਜ ਦਾ ਦੀਵਾਨ ਗੁਰੂ ਜੀ ਨੂੰ ਨਮਸਕਾਰਾਂ ਕਰਨੀਆਂ ਨੇ। ਸ਼ੁਕਰ ਹੈ ਦਾਤੇ ਆ, ਤੁਸੀਂ ਕਿਰਪਾ ਦਾ ਖਾਤਾ ਖੋਲ ਕੇ ਸਾਰੀ ਸੇਵਾ ਲਈ। ਸ਼ਬਦ ਪੜਾਂਗੇ ਬੰਦਨਾ ਹਰ ਬੰਦਨਾ, ਗੁਣ ਗਾਵੋ ਗੋਪਾਲ ਰਾਏ, ਤੇ ਸਾਰੀਆਂ ਸੰਗਤਾਂ ਨੇ ਅੰਦਰੋਂ ਬੰਦਨਾ ਕਰਨੀ, ਨਮਸਕਾਰਾਂ ਕਰਨੀਆਂ ਗੁਰੂ ਜੀ ਨੂੰ, ਕੋਈ ਰਸਨਾ ਵਾਂਝੀ ਨਾ ਰਹੇ, ਸਿੱਧੀ ਲੈਅ ਦੇ ਵਿੱਚ ਆਪਾਂ ਬੋਲਣਾ ਤੇ ਸਭ ਨੇ ਕੀਰਤਨ ਕਰਨਾ ਜੀ ਪਿਆਰ ਨਾਲ।
ਕੀਰਤਨ ਕਰੋ
ਕਾ ਮਨ ਰਾਪੇ,
ਅੱਗੇ ਅਗਨ ਇਸ ਜਨ ਨਾ ਬਿਆਪੇ ਸੋ ਗੇ ਅਗਨ ਇਸ ਜਨ ਨਾ ਬਿਆਪੇ
ਪੜੋ
ਬੰਦਨਾ ਹਰ ਬੰਦਨਾ ਬੰਦਨਾ ਹਰ ਬੰਦਨਾ
ਨਮਸਕਾਰਾ
ਬੰਦਨਾ ਹਰ ਬੰਦਨਾ ਬੰਦਨਾ ਹਰ ਬੰਦਨਾ
ਸਾਗਰ ਤਰਿਆ ਸਾਧੂ ਸੰਗੇ
ਸਾਗਰ ਤਰਿਆ ਸਾਧੂ ਸੰਗੇ
ਨਿਰਭਉ ਨਾਮ ਜਪੋ ਹਰ ਰੰਗੇ
ਨਿਰਭਉ ਨਾਮ ਜਪੋ ਹਰ ਰੰਗੇ
ਪਰ ਤਨ ਦੁੱਖ ਕਿਛ ਪਾਪ ਨਾ ਫੇੜੇ
ਪਰ ਤਨ ਦੁੱਖ ਕਿਛ ਪਾਪ ਨਾ ਫੇੜੇ
ਜਮ ਜੰਦਾਰ ਨਾ ਆਵੇ ਨੇੜੇ
ਜਮ ਜੰਦਾਰ ਨਾ ਆਵੇ ਬੰਦਨਾ ਹਰ ਬੰਦਨਾ ਬੰਦਨਾ ਹਰ ਬੰਦਨਾ
ਨਮਸਕਾਰਾਂ ਬੰਦਨਾ
ਹਰ ਬੰਦਨਾ ਬੰਦਨਾ ਹਰ ਬੰਦਨਾ
ਕ੍ਰਿਸ਼ਨਾ ਅਗਨ ਪ੍ਰਭ ਆਪ ਬੁਝਾਈ
ਕ੍ਰਿਸ਼ਨਾ ਅਗਨ ਪ੍ਰਭ ਆਪ ਬੁਝਾਈ
ਨਾਨਕ ਉਧਰੇ ਪ੍ਰਭ ਸਰਣਾਈ
ਨਾਨਕ ਉਧਰੇ ਪ੍ਰਭ ਬੰਦਨਾ ਹਰ ਬੰਦਨਾ ਬੰਦਨਾ ਹਰ ਬੰਦਨਾ
ਸਾਰੇ ਕੀਰਤਨ ਕਰੋ
ਬੰਦਨਾ ਹਰ ਬੰਦਨਾ ਬੰਦਨਾ ਹਰ ਬੰਦਨਾ
ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਜੋ ਮਗਰ ਤੱਕ ਬੈਠੇ ਹੋ ਸਾਰੇ
ਵਾਹਿਗੁਰੂ 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 ਵਾਹਿਗੁਰੂ
ਅਜੇ ਸਾਰਿਆਂ ਦੀ ਆਵਾਜ਼ ਨਹੀਂ ਆ ਰਹੀ
ਵਾਹਿਗੁਰੂ 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 ਵਾਹਿਗੁਰੂ
ਜੋ ਮਗਰ ਤੱਕ ਬੈਠੇ ਹੋ ਸਭ ਜਪੋ
ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ
hare
guru vah 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 guru
sangha ji sare japo sare
vah guru 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 vah guru
tuhadi awaaz sunne
vah guru 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 vah guru
vah guru vah guru vah guru vah guru vah guru vah guru vah
guru vah guru vah guru vah guru
namaskar 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 namaskar
namaskar
namaskar namaskar namaskar namaskar
namaskar namaskar namaskar namaskar
namaskar bandna namaskar ta ko lakh baar ए मन दी जेता को बार नमस्कार बंदना ओ बंदना
बंदना
अरे
बंदना
बंदना बंदना
बंदना बंदना
आदेश दिसे आदेश बंदना आदेश से आदेश आद्य अनिल अनाथ अनाहत
आद्य अनिल अनाथ अनाहत
जुग जुग एको वेश जुग जुग एको वेश
जुग जुग एको जुग जुग एको वे
आदेश से आदेश
आदेश से आदेश आदेश से आदेश
ओ बंदना बंदना
बंदना
नमस्कार तिस ही को हमारी नमस्कार वंदना नमस्कार तिस ही को हमारी सकल प्रजा जिन आप समारी वंदना 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 वाहेगुरु वाहेगुरु
वाहेगुरु वाह
हरे
वाह
गंजो
वाह
गंजो
वाहेगुरु 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 वाहेगुरु
ਕਰਾਂਗੇ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਜੋ ਪਿੱਛੇ ਤੱਕ ਬੈਠੇ ਹੋ ਸਭ ਜਪੋ ਹਰੇ
ਵਾਹਿਗੁਰੂ 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 ਵਾਹਿਗੁਰੂ
ਤੁਹਾਡੀ ਆਵਾਜ਼ ਸੁਣਨੀ ਸਭ ਦੀ
ਵਾਹਿਗੁਰੂ 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 ਵਾਹਿਗੁਰੂ
ਸੰਗਤ ਬੋਲੇ ਸਾਰੀ ਵਾਹਵਾ ਵਾਹਵਾ
ਵਾਹਿਗੁਰੂ 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 ਵਾਹਿਗੁਰੂ
ਜੀ ਬੰਦਨਾ ਹਰ ਬੰਦਨਾ ਬੰਦਨਾ ਹਰ ਬੰਦਨਾ ਬੋਲੋ ਬੰਦਨਾ ਹਰ ਬੰਦਨਾ ਸਤਿਗੁਰਾਂ ਦੇ ਪਿਆਰ ਵਿੱਚ ਇੱਕ ਵਾਰੀ ਸਾਰੀ ਸੰਗਤ ਉਚਾਰਨ ਕਰੋ ਜੀ ਸਤਨਾਮ ਸ਼੍ਰੀ
ਵਾਹਿਗੁਰੂ
ਅਗਰ ਅਜੇ ਵੀ ਕੋਈ ਰਹਿ ਗਿਆ ਬੇਨਤੀ ਨੂੰ ਕਰੋ ਕਬੂਲ ਇੱਕ ਵਾਰੀ ਸਾਰੀ ਸੰਗਤ ਫਿਰ ਆਖੋ ਜੀ ਸਤਨਾਮ ਸ਼੍ਰੀ
ਵਾਹਿਗੁਰੂ
ਬੰਦਨਾ ਹਰ ਬੰਦਨਾ ਗੁਣ ਗਾਵੋ ਗੋਪਾਲ ਰਾਏ ਬੰਦਨਾ ਨਮਸਕਾਰ ਨਮਸਕਾਰ ਸੁਣਿਓ ਧਿਆਨ ਨਾਲ ਬੇਨਤੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਆ ਕੇ ਨਮਸਕਾਰ ਕਰਨੀ ਇਹ ਵੀ ਬੰਦਨਾ ਭਗਤੀ ਹੈ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਪਿਆਰ ਦੇ ਨਾਲ ਕੋਈ ਸਿਹਰੇ ਅਰਪਣ ਕਰਨੇ ਕੋਈ ਫੁੱਲ ਮਾਲਾ ਅਰਪਣ ਕਰਨੀ ਇਹ ਵੀ ਬੰਦਨਾ ਭਗਤੀ ਹੈ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਅੱਗੇ ਆ ਕੇ ਝੁੱਕ ਝੁੱਕ ਕੇ ਡੰਡੌਤਾਂ ਕਰਨੀਆਂ ਇਹ ਵੀ ਬੰਦਨਾ ਭਗਤੀ ਹੈ ਕਹਿ ਦਿਓ ਵਾਹਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਆਪਣੇ ਸੱਜੇ ਹੱਥ ਰੱਖ ਕੇ ਪਿਆਰ ਨਾਲ ਪਰਕਰਮਾ ਕਰਨੀਆਂ ਇਹ ਵੀ ਬੰਦਨਾ ਭਗਤੀ ਹੈ ਸੰਤ ਗਿਆਨੀ ਕਿਰਪਾਲ ਸਿੰਘ ਜੀ ਮਹਾਂਪੁਰਖਾਂ ਦੀ ਟਕਸਾਲ ਨੇ ਭਾਈ ਮਨੀ ਸਿੰਘ ਜੀ ਦੀ ਟਕਸਾਲ ਚੋਂ ਹੋਏ ਨੇ ਮਹਾਂਪੁਰਖੇ ਵਾਲੇ ਸੱਤੋ ਵਾਲੀ ਗਲੀ ਅੰਮ੍ਰਿਤਸਰ ਉਹਨਾਂ ਨੇ ਇਹ ਪੰਕਤੀ ਦੇ ਅਰਥ ਕੀਤੇ ਨੇ ਕਦੀ ਉਹਨਾਂ ਦੀ ਕਿਤਾਬ ਪੜ੍ਹੋ ਕਹਿੰਦੇ ਜਦੋਂ ਤੂੰ ਪਿਆਰ ਦੇ ਨਾਲ ਗੁਰੂ ਜੀ ਨੂੰ ਆ ਕੇ ਬੰਦਨਾ ਕਰਦਾ ਨਾ ਬੰਦਨਾ ਬੰਦਨਾ ਕਿਉਂਕਿ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਬਾਣੀ ਉਚਾਰਨ ਕੀਤੀ ਹੈ ਬਾਣੀ ਦੇ ਅਰਥ ਕਰਵਾਏ ਨੇ ਉਦੋਂ ਸਿੱਖਾਂ ਕੋਲੋਂ ਲਿਖਵਾਏ ਨਹੀਂ ਜੇ ਲਿਖਵਾ ਦਿੰਦੇ ਤੇ ਪੱਕੀ ਸਟੈਂਪ ਲੱਗ ਜਾਣੀ ਸੀ ਇਹੋ ਹੀ ਅਰਥ ਨੇ ਇਹ ਤੋਂ ਬਿਨਾਂ ਦੂਜੇ ਅਰਥ ਨਹੀਂ ਹੋ ਸਕਦੇ ਪਰ ਮਹਾਰਾਜ ਕਹਿੰਦੇ ਨੇ ਕਿ ਜਿੰਨੀ ਡੂੰਘੀ ਚੁੱਭੀ ਕੋਈ ਮਾਰੇ ਇਸ ਗੁਰਬਾਣੀ ਦੇ ਵਿੱਚ ਓਨੇ ਡੂੰਘੇ ਅਰਥ ਕੱਢ ਕੇ ਲੈ ਆਵੇ ਕਹਿੰਦੇ ਵਾਹਿਗੁਰੂ ਸ਼ਾਇਦ ਅਜੇ ਕਈ ਨਾ ਸਮਝੇ ਹੋਣ ਦੇਖੋ ਕਈ ਵਾਰੀ ਬਾਣੀ ਦੀ ਪੰਕਤੀ ਇੱਕੋ ਹੀ ਹੁੰਦੀ ਉਹਦੇ ਅਰਥ ਅਨੇਕਾਂ ਹੀ ਬਣ ਜਾਂਦੇ ਨੇ ਹੁਣ ਇਹ ਪੰਕਤੀ ਹੈ ਰਾਮਦਾਸ ਸਰੋਵਰ ਨਹਾਤੇ ਸਭ ਉਤਰੇ ਸਾਰੇ ਬੋਲੋ ਰਾਮਦਾਸ ਸਰੋਵਰ ਨਹਾਤੇ ਸਭ ਉਤਰੇ
ਪਾਪ ਕਮਾਤੇ
ਇੱਕ ਤੇ ਇਹ ਇਸ਼ਾਰਾ ਕੀਤਾ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਸਰੋਵਰ ਵੱਲ ਜਿਹੜਾ ਅੰਮ੍ਰਿਤਸਰ ਸਾਹਿਬ ਬਣਿਆ ਪਾਣੀ ਤੇ ਬਾਣੀ ਦਾ ਸੁਮੇਲ ਕਰਕੇ ਜਿਹੜਾ ਸਰੋਵਰ ਬਣਾਇਆ ਕਿ ਜਦੋਂ ਤੂੰ ਜਾਏਗਾ ਉਸ ਜਗ੍ਹਾ ਤੇ ਭਾਵਨਾ ਦੇ ਨਾਲ ਇਸ਼ਨਾਨ ਕਰੇਗਾ ਤੇ ਸਭ ਉਤਰੇ
ਪਾਪ ਕਮਾਤੇ
ਸਾਰੇ ਨੀ ਬੋਲੇ ਸਭ ਉਤਰੇ
ਪਾਪ
ਕਮਾਤੇ ਇਸੇ ਪੰਕਤੀ ਦਾ ਦੂਜਾ ਅਰਥ ਪਤਾ ਕੀ ਬਣਦਾ ਹੁਣ ਤੁਸੀਂ ਦਿੱਲੀ ਵਾਲੇ ਰੋਜ਼ ਹਰਿਮੰਦਰ ਸਾਹਿਬ ਤੇ ਜਾ ਨਹੀਂ ਸਕਦੇ ਕਿ ਸਾਡੇ ਪਾਪ ਉਤਰਨਗੇ ਨਹੀਂ ਲੱਥਣਗੇ ਨਹੀਂ ਤੇ ਇਹ ਮਹਾਂਪੁਰਖੇ ਦਾ ਦੂਜਾ ਅਰਥ ਕਰਦੇ ਸੀ ਦਮਦਮੀ ਟਕਸਾਲ ਦੇ ਮਹਾਂਪੁਰਖ ਕਹਿੰਦੇ ਰਾਮਦਾਸ ਸਰੋਵਰ ਨਹਾਤੇ ਜਿੰਨੇ ਸੰਗਤ ਵਿੱਚ ਬੈਠ ਕੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੀਆਂ ਸਿਫਤਾਂ ਦੇ ਸਰੋਵਰ ਚ ਇਸ਼ਨਾਨ ਕਰ ਲਿਆ ਹੈਂਜੀ ਜਿਹਨੇ ਸੰਗਤ ਵਿੱਚ ਬਹਿ ਕੇ ਕਹਿ ਦਿੱਤਾ ਧੰਨ ਗੁਰੂ ਰਾਮਦਾਸ
ਧੰਨ ਗੁਰੂ ਰਾਮ
ਕਹੋ ਤੁਸੀਂ ਵੀ ਧੰਨ ਗੁਰੂ
ਰਾਮਦਾਸ
ਫਿਰ ਕਹੋ ਧੰਨ ਗੁਰੂ
ਰਾਮਦਾਸ
ਕਹਿੰਦੇ ਜਿਹਨੇ ਸੰਗਤ ਵਿੱਚ ਬੈਠ ਕੇ ਗੁਰੂ ਰਾਮਦਾਸ ਜੀ ਦੀਆਂ ਸਿਫਤਾਂ ਦੇ ਸਰੋਵਰ ਚ ਇਸ਼ਨਾਨ ਕਰ ਲਿਆ ਉਹਦੇ ਵੀ ਸਭ ਉਤਰੇ
ਪਾਪ ਕਮਾਤੇ
ਹੁਣ ਬਾਣੀ ਉਹੋ ਹੀ ਹੈ ਪੰਕਤੀ ਉਹੋ ਹੀ ਹੈ ਇਹਦੇ ਤੀਜੇ ਅਰਥ ਪਤਾ ਕੀ ਬਣਦੇ ਕਹਿੰਦੇ ਰਾਮਦਾਸ ਸਰੋਵਰ ਨਾਤੇ ਹੁਣ ਨੰਨੇ ਨੂੰ ਕੰਨਾ ਤੱਤੇ ਨੂੰ ਤੇ ਇਹਨੂੰ ਨਾਤੇ ਕਰਕੇ ਪੜ੍ਹੋ ਕਹਿੰਦੇ ਜਿਨ੍ਹਾਂ ਨੇ ਗੁਰੂ ਰਾਮਦਾਸ ਜੀ ਦੇ ਚਰਨਾਂ ਰੂਪੀ ਸਰੋਵਰ ਦੇ ਨਾਲ ਨਾਤਾ ਗੰਢ ਲਿਆ ਨਾਤਾ ਤੇ ਸਭ ਉਤਰੇ ਪਾਪ ਕਮਾਤੇ। ਗੁਰਬਾਣੀ ਉਹੋ ਹੀ ਹੈ, ਪਰ ਜਿੰਨੀਆਂ ਡੂੰਘੀਆਂ ਚੁੱਭੀਆਂ ਕੋਈ ਮਾਰੇਗਾ ਉਨੇ ਡੂੰਘੇ ਅਰਥ ਕੱਢ ਕੇ ਲਿਆਏਗਾ। ਗਿਆਨੀ ਸੰਤ ਸਿੰਘ ਮਸਕੀਨ ਜੀ ਦੀਆਂ ਕਿਤੇ ਟੇਪਾਂ ਸੁਣੋ, ਆਪਣੀਆਂ ਟੇਪਾਂ ਵਿੱਚ ਆਪ ਜ਼ਿਕਰ ਕਰਦੇ ਕਹਿੰਦੇ, ਮੈਂ ਜਿਹੜੇ 5 ਸਾਲ ਪਹਿਲੇ ਜਪਜੀ ਸਾਹਿਬ ਜੀ ਦੇ ਪਾਠ ਦੇ ਅਰਥ ਕੀਤੇ ਸੀ, 5 ਸਾਲ ਬਾਅਦ ਕਰਦਾ, ਜਿਹੜੇ ਅਰਥ ਨੇ ਇੱਕ ਦੂਜੇ ਦੇ ਉਲਟ ਨੇ। ਬੜਾ ਫਰਕ ਪੈ ਜਾਂਦਾ, ਬਹੁਤ ਫਰਕ। ਉਹ ਜਿੰਨੀ ਖੋਜ ਕੋਈ ਕਰਦਾ, ਜੋ ਬ੍ਰਹਿਮੰਡੇ ਸੋਈ ਪਿੰਡੇ, ਜੋ ਖੋਜੇ ਸੋ ਪਾਵੇ ਰੇ। ਕਹਿ ਦਿਓ ਵਾਹਿਗੁਰੂ
ਵਾਹਿਗੁਰੂ।
ਇਹ ਜਿਹੜੀ ਸ਼ਬਦ ਦੀ ਅਸੀਂ ਤੁੱਕ ਲਈ ਹੈ ਨਾ, ਮੇਨ ਸਥਾਈ ਜਿਹਨੂੰ ਕਹਿੰਦੇ ਆ ਆਪਾਂ ਲਈ ਹੈ, ਬੰਦਨਾ ਹਰ ਬੰਦਨਾ, ਇਹਦੇ ਅਰਥ ਕਰਦੇ ਸੀ ਮਹਾਂਪੁਰਖ ਗਿਆਨੀ ਕਿਰਪਾਲ ਸਿੰਘ ਜੀ, ਸੱਤੋ ਵਾਲੀ ਗਲੀ ਵਾਲੇ ਮਹਾਂਪੁਰਖ। ਉਹ ਅਰਥ ਪਤਾ ਕੀ ਕਰਦੇ ਸੀ, ਕਹਿੰਦੇ ਕਿ ਬੰਦਨਾ, ਪਹਿਲੀ ਬੰਦਨਾ ਦਾ ਮਤਲਬ ਨਮਸਕਾਰ। ਪਿਆਰ ਦੇ ਵਿੱਚ ਜਿਵੇਂ ਤੁਹਾਨੂੰ ਦੱਸਿਆ, ਡੰਡੌਤ ਕਰਨੀ ਵੀ ਬੰਦਨਾ, ਗੁਰੂ ਸਾਹਿਬ ਜੀ ਨੂੰ ਪਿਆਰ ਨਾਲ ਪ੍ਰਕਰਮਾ ਕਰਨੀ ਵੀ ਬੰਦਨਾ, ਗੁਰੂ ਸਾਹਿਬ ਜੀ ਨੂੰ ਕੋਈ ਫੁੱਲ ਮਾਲਾ ਅਰਪਣ ਕਰਨੀ ਵੀ ਬੰਦਨਾ, ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਆ ਕੇ ਪਿਆਰ ਨਾਲ ਤੂੰ ਚੌਰ ਸਾਹਿਬ ਕਰਦਾ ਉਹ ਵੀ ਬੰਦਨਾ, ਗੁਰੂ ਸਾਹਿਬ ਜੀ ਨੂੰ ਪਿਆਰੇ ਪਿਆਰੇ ਰੁਮਾਲੇ ਅਰਪਣ ਕਰਦਾ ਉਹ ਵੀ ਬੰਦਨਾ ਭਗਤੀ ਹੈ। ਇਹ ਗਿਆਨੀ ਕਿਰਪਾਲ ਸਿੰਘ ਜੀ ਇਹਦੇ ਅਰਥ ਕਰਦੇ, ਕਹਿੰਦੇ ਬੰਦਨਾ ਹਰ ਬੰਦਨਾ, ਕਹਿੰਦੇ ਤੂੰ ਪਿਆਰ ਨਾਲ ਗੁਰੂ ਜੀ ਨੂੰ ਆ ਕੇ ਬੰਦਨਾ ਕਰ, ਸਤਿਗੁਰੂ ਕਿਰਪਾ ਕਰੇਗਾ, ਤੇਰਾ ਕੋਈ ਬੰਧਨ ਨਹੀਂ ਰਹੇਗਾ।
ਸਤਿ ਸ੍ਰੀ
ਬੰਦਨਾ ਹਰ ਬੰਦਨਾ, ਕਹਿੰਦੇ ਤੇਰੇ ਉੱਤੇ ਕੋਈ ਵੀ ਬੰਧਨ ਨਹੀਂ ਰਹੇਗਾ ਜੇ ਤੂੰ ਪਿਆਰ ਨਾਲ ਆ ਕੇ ਗੁਰੂ ਨੂੰ ਬੰਦਨਾ ਕਰੇਗਾ। ਅਸਲੀਅਤ ਗੱਲ ਜੇ ਇਹ ਬੰਦਨਾ ਭਗਤੀ ਵਿੱਚ ਬੜੀ ਤਾਕਤ ਹੈ, ਬਹੁਤ ਤਾਕਤ। ਇਹ 9 ਪ੍ਰਕਾਰ ਦੀ ਭਗਤੀ ਗੁਰੂ ਅਮਰਦਾਸ ਬਾਪੂ ਜੀ ਨੇ ਬਚਨ ਕੀਤੇ ਨੇ, 9 ਪ੍ਰਕਾਰ ਦੀਆਂ ਭਗਤੀਆਂ ਦੇ ਵਿੱਚੋਂ 6ਵੀਂ ਭਗਤੀ ਦੱਸੀ ਹੈ ਬੰਦਨਾ ਭਗਤੀ। ਬੰਦਨਾ ਭਗਤੀ ਕੀਰਤਨ ਭਗਤੀ ਵੀ ਹੈ, ਸਿਮਰਨ ਭਗਤੀ ਵੀ ਹੈ, ਸਰਵਣ ਭਗਤੀ ਵੀ ਹੈ, ਸੇਵਾ ਭਗਤੀ ਵੀ ਹੈ, ਹੈਂਜੀ ਅਰਚਨ ਭਗਤੀ ਵੀ ਹੈ। ਇਸੇ ਤਰ੍ਹਾਂ ਇਹ ਬੰਦਨਾ ਭਗਤੀ ਹੈ, ਇਹ ਵੀ ਬੜੀ ਪਿਆਰੀ ਬੰਦਨਾ। ਔਰ ਇਸ ਬੰਦਨਾ ਭਗਤੀ ਵਿੱਚ ਏਡੀ ਤਾਕਤ ਹੈ, ਜਿਨ੍ਹਾਂ ਦੇ ਅਸਥਾਨ ਤੇ ਬੈਠੇ ਇੱਕ ਵਾਰੀ ਕਵੋ, ਤੇਗ ਬਹਾਦਰ ਘਰ ਨੌ ਨਿਦ ਸਭ ਥਾਈ
ਹੋਏ ਸਹਾਇ।
ਤੁਹਾਡੇ ਤੇ ਦਿਲਾਂ ਦੀ ਧੜਕਣ ਨੇ ਗੁਰੂ ਤੇਗ ਬਹਾਦਰ ਬਾਪੂ ਜੀ, ਇੱਕ ਵਾਰੀ ਕਹਿ ਦਿਓ ਧੰਨ ਗੁਰੂ ਤੇਗ ਬਹਾਦਰ ਜੀ,
ਧੰਨ ਗੁਰੂ ਤੇਗ ਬਹਾਦਰ ਜੀ,
ਤੁਹਾਡੇ ਤੇ ਦਿਲਾਂ ਦੀ ਧੜਕਣ ਨੇ, ਸੱਚਾਈ ਹੈ। ਤੁਸੀਂ ਇੰਨਾ ਪਿਆਰ ਕਰਦੇ ਹੋ ਗੁਰੂ ਜੀ ਦੇ ਅਸਥਾਨ ਨਾਲ, ਗੁਰੂ ਜੀ ਦੇ ਚਰਨਾਂ ਨਾਲ, ਜਾਨਾਂ ਮਾਰਨ ਲਈ ਵੀ ਇਸ ਅਸਥਾਨ ਲਈ ਤਿਆਰ ਹੋ ਜਾਂਦੇ ਹੋ, ਇੰਨਾ ਪਿਆਰ ਹੈ ਤੁਹਾਡੇ ਅੰਦਰ। ਇਹ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਬਾਣੀ ਦੇ ਵਿੱਚ ਇੱਕ ਮਿਸਾਲ ਦਿੱਤੀ ਹਾਥੀ ਦੀ। ਹਾਥੀ ਦੀ ਮਿਸਾਲ ਦੇ ਕੇ ਸਮਝਾਇਆ ਗੁਰੂ ਤੇਗ ਬਹਾਦਰ ਬਾਪੂ ਜੀ ਨੇ, ਕਹਿੰਦੇ ਇੱਕ ਹਾਥੀ ਨਦੀ ਤੇ ਗਿਆ ਪਾਣੀ ਪੀਣ। ਕਹਿੰਦੇ ਜਦੋਂ ਨਦੀ ਤੇ ਪਾਣੀ ਪੀਣ ਗਿਆ ਤੇ ਤੰਦੂਏ ਨੇ ਨਾ ਉਹਦੇ ਪੈਰਾਂ ਨੂੰ ਜਕੜ ਲਿਆ, ਕਿੰਨੇ ਹੀ ਉਹਦੇ ਮੂੰਹ ਸੀ, ਆਪਣੇ ਸਾਰੇ ਮੂੰਹਾਂ ਨਾਲ ਨਾ ਪੈਰਾਂ ਤੋਂ ਜਕੜ ਲਿਆ ਉਹਨੂੰ, ਤੇ ਜਦੋਂ ਜਕੜਿਆ ਤੇ ਪਾਣੀ ਦੇ ਅੰਦਰ ਉਹਨੂੰ ਖਿੱਚਣਾ ਸ਼ੁਰੂ ਕਰਤਾ ਹਾਥੀ ਨੂੰ। ਹੁਣ ਉਹ ਪਾਣੀ ਦਾ ਜਾਨਵਰ ਹੈ ਤੰਦੂਆ, ਤੇ ਹਾਥੀ ਬਾਹਰਲਾ, ਹਾਥੀ ਦਾ ਜ਼ੋਰ ਨਹੀਂ ਚੱਲ ਰਿਹਾ, ਕਰਾਂ ਕੀ। ਪਾਣੀ ਵਿੱਚ ਉਹਨੇ ਖਿੱਚਣਾ ਸ਼ੁਰੂ ਕਰਤਾ ਤੇ ਹਾਥੀ ਕਹਿੰਦਾ ਹੁਣ ਬਚਣ ਦੀ ਉਮੀਦ ਕੋਈ ਨਹੀਂ, ਹੁਣੇ ਮਰਿਆ ਕਿ ਹੁਣੇ ਮਰਿਆ। ਤੇ ਇੰਨੇ ਨੂੰ ਹਾਥੀ ਦੀ ਨਿਗਾਹ ਪਈ ਨਦੀ ਦੇ ਉੱਤੇ ਇੱਕ ਕਮਲ ਦਾ ਫੁੱਲ ਤਰਦਾ ਆ ਰਿਹਾ। ਹਾਥੀ ਨੇ ਕੀ ਕੀਤਾ, ਉਸ ਕਮਲ ਦੇ ਫੁੱਲ ਨੂੰ ਆਪਣੀ ਸੁੰਡ ਵਿੱਚ ਲਿਆ ਤੇ ਸੁੰਡ ਵਿੱਚ ਲੈ ਕੇ ਪਰਮੇਸ਼ਰ ਦੇ ਚਰਨਾਂ ਵਿੱਚ ਵੰਦਨਾ ਕੀਤੀ। ਕਹਿ ਦਿਓ ਵਾਹਿਗੁਰੂ, ਨਮਸਕਾਰ ਕੀਤੀ ਤੇ ਅਰਦਾਸ ਕੀਤੀ, ਹੇ ਪਰਮੇਸ਼ਰ ਇਸ ਵੇਲੇ ਤੇਰੇ ਬਿਨਾਂ ਦੂਜਾ ਹੋਰ ਕੋਈ ਨਹੀਂ ਜਿਹੜਾ ਆ ਕੇ ਮੇਰੀ ਰਾਖੀ ਕਰੇ, ਕਿਰਪਾ ਕਰ ਬਾਉੜ ਮੇਰੀ ਰਾਖੀ ਕਰ। ਹੁਣ ਜਦੋਂ ਹਾਥੀ ਨੇ ਆਪਣੀ ਸੁੰਡ ਦੇ ਵਿੱਚ ਕਮਲ ਦਾ ਫੁੱਲ ਲੈ ਕੇ ਵੰਦਨਾ ਕੀਤੀ, ਪਿਆਰੇ ਉਹ ਪਰਮੇਸ਼ਰ ਵੱਲੋਂ ਭੇਜਿਆ ਹੋਇਆ ਸੁਦਰਸ਼ਨ ਚੱਕਰ ਆਇਆ, ਉਹ ਤੰਦੂਏ ਦੀਆਂ ਤੰਦਾਂ ਕੱਟੀਆਂ ਗਈਆਂ ਤੇ ਹਾਥੀ ਆਜ਼ਾਦ ਹੋਇਆ। ਕਹਿੰਦੇ ਵਾਹਿਗੁਰੂ
ਵਾਹਿਗੁਰੂ।
ਇਹ ਮਹਾਂਪੁਰਖ ਬਚਨ ਕਰਦੇ ਸੀ, ਕਹਿੰਦੇ ਇੱਕ ਬੇਜ਼ੁਬਾਨ ਜਾਨਵਰ ਉਹ ਜੇ ਪਿਆਰ ਦੇ ਨਾਲ ਨਿਰੰਕਾਰ ਦੇ ਅੱਗੇ ਬੰਦਨਾ ਕਰਦਾ ਤੇ ਉਹਦੇ ਬੰਧਨ ਨਿਰੰਕਾਰ ਕੱਟ ਦਿੰਦਾ, ਉਹ ਜਦੋਂ ਤੂੰ ਬੰਦਨਾ ਕਰੇਗਾ ਤੇਰੇ ਬੰਧਨ ਕਿਵੇਂ ਨਹੀਂ ਕੱਟੇਗਾ। ਕਹਿੰਦੇ ਵਾਹਿਗੁਰੂ, ਤੇਰੇ ਬੰਧਨ ਕਿਵੇਂ ਨਹੀਂ ਕੱਟੇ ਜਾਣਗੇ, ਹੈਂਜੀ ਪਏ ਨੇ ਨਾ ਬੰਧਨ ਸਾਨੂੰ ਸਾਰਿਆਂ ਨੂੰ ਪਏ ਨੇ। ਕਿਸੇ ਨੂੰ ਕਾਮ ਦਾ ਬੰਧਨ ਹੈ, ਕਿਸੇ ਨੂੰ ਕ੍ਰੋਧ ਦਾ ਬੰਧਨ ਹੈ, ਕਿਸੇ ਨੂੰ ਵਿਕਾਰਾਂ ਦਾ ਬੰਧਨ ਹੈ, ਕਿਸੇ ਨੂੰ ਲੋਭ ਦਾ ਬੰਧਨ ਹੈ,
ਕਈਆਂ ਨੂੰ ਇਹੋ ਹੀ ਬੰਧਨ ਖਾਈ ਜਾਂਦਾ, ਮੈਂ ਬੜੀ ਸੇਵਾ ਕਰਦਾ, ਕਹਿ ਦਿਓ ਵਾਹਿਗੁਰੂ, ਇਹੋ ਹੀ ਬੰਧਨ ਪੈ ਗਿਆ। ਹੁਣ ਜਿਹਨੂੰ ਸੇਵਾ ਦਾ ਬੰਧਨ ਪਿਆ ਨਾ, ਮਹਾਂਪੁਰਖ ਬਚਨ ਕਰਦੇ ਸੀ, ਉਹ ਸਮਝ ਲਓ ਜਿਵੇਂ ਸੋਨੇ ਦੀ ਜੇਲ੍ਹ ਵਿੱਚ ਕੈਦ ਹੋ ਗਿਆ। ਜੇਲ੍ਹ ਤੇ ਜੇਲ੍ਹ ਹੀ ਹੈ ਨਾ, ਭਾਵੇਂ ਲੋਹੇ ਦਾ ਪਿੰਜਰਾ ਤੇ ਭਾਵੇਂ ਸੋਨੇ ਦਾ, ਹੈਂਜੀ। ਉਹਨੇ ਉਹ ਫਿਰ ਸੋਨੇ ਦੇ ਪਿੰਜਰੇ ਵਿੱਚ ਕੈਦ ਹੋ ਰਿਹਾ, ਜਿਹੜਾ ਆਪਣੇ ਚੰਗੇ ਗੁਣਾਂ ਦੇ ਹੰਕਾਰ ਕਰੀ ਜਾ ਰਿਹਾ। ਚੰਗੇ ਗੁਣਾਂ ਦਾ ਸੋਨੇ ਦੇ ਪਿੰਜਰੇ 'ਚ ਕੈਦ ਹੋਣਾ ਵੀ ਕੈਦੀਆਂ ਵਾਂਗੂ ਰਹਿਣਾ, ਤੇ ਭਾਵੇਂ ਲੋਹੇ ਦੇ ਪਿੰਜਰੇ 'ਚ ਹੈ ਉਹ ਵੀ ਕੈਦੀਆਂ ਵਾਂਗੂ ਰਹਿਣਾ, ਹੈ ਤੇ ਬੰਧਨ ਹੀ ਹੈ। ਇਹ ਮੇਰੀ ਬੇਨਤੀ ਹੈ ਸੰਗਤ ਜੀ, ਇਹ ਜਿੰਨੀ ਸੰਗਤ ਇੱਥੇ ਬੈਠੀ ਹੋ, ਸਾਨੂੰ ਸਾਰਿਆਂ ਨੂੰ ਬੰਧਨ ਪਏ ਨੇ, ਬੰਧਨ, ਕੋਈ ਨਾ ਕੋਈ ਬੰਧਨ ਪਿਆ। ਕਿਤੇ ਕੋਈ ਅੰਮ੍ਰਿਤ ਵੇਲੇ ਉੱਠਣਾ ਚਾਹੁੰਦਾ, ਘਰ ਵਾਲਾ, ਘਰ ਵਾਲੀ ਨਹੀਂ ਉੱਠਣ ਦਿੰਦੀ, ਬੰਧਨ ਹੈ। ਕਿਤੇ ਘਰ ਵਾਲੀ ਉੱਠਣਾ ਚਾਹੁੰਦੀ, ਘਰ ਵਾਲਾ ਨਹੀਂ ਉੱਠਣ ਦਿੰਦਾ, ਬੰਧਨ ਹੈ। ਅੱਜ ਪਿਆਰ ਨਾਲ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਵੰਦਨਾ ਕਰਕੇ ਜਾਇਓ, ਨਮਸਕਾਰਾਂ ਕਰਕੇ ਜਾਇਓ। ਮੈਂ ਗੁਰੂ ਤੇਗ ਬਹਾਦਰ ਦੀ ਕਿਰਪਾ ਨਾਲ ਬੋਲਦਾ, ਤੁਸੀਂ ਗੁਰੂ ਤੇਗ ਬਹਾਦਰ ਨੂੰ ਅੱਜ ਪਿਆਰ ਨਾਲ ਵੰਦਨਾ ਕਰਕੇ ਜਾਇਓ, ਅੱਜ ਹੁਣੇ ਤੁਹਾਡੇ ਸਾਰੇ ਬੰਧਨ ਕੱਟ ਦੇਵੇਗਾ ਜੇ।
ਸਤਿ ਸ੍ਰੀ ਅਕਾਲ।
ਚਿਰ ਨਹੀਂ ਲੱਗੇਗੀ, ਘਰਾਂ ਵਿੱਚ ਬਾਅਦ ਚੋਂ ਪਹੁੰਚੋਗੇ, ਤੁਹਾਡੇ ਬੰਧਨ ਪਹਿਲੇ ਕੱਟੇ ਹੋਣਗੇ, ਕਹਿ ਦਿਓ ਵਾਹਿਗੁਰੂ। ਬੜਾ ਵੱਡਾ ਦਾਤਾ ਹੈ ਮੇਰਾ ਸਤਿਗੁਰੂ, ਬਹੁਤ ਵੱਡਾ ਦਾਤਾ। ਇਹ ਜਿੰਨੀ ਸੰਗਤ ਇੱਥੇ ਬੈਠੀ ਹੋ, ਇਹ ਬੰਧਨਾ ਭਗਤੀ ਬੜੀ ਵੱਡੀ ਹੈ, ਬੜੀ ਵੱਡੀ। ਗੁਰੂ ਕਿਰਪਾ ਕਰੇ। ਇੱਕ ਮਿਸਾਲ ਮਹਾਂਪੁਰਖ ਦਿੰਦੇ ਸੀ, ਉਹ ਮੈਂ ਤੁਹਾਡੇ ਨਾਲ ਸਾਂਝੀ ਕਰਾਂਗਾ, ਗੁਰੂ ਕਰਵਾਵੇ। ਇੱਕ ਵਾਰੀ ਸਾਰੀ ਸੰਗਤ ਨੂੰ ਬੇਨਤੀ, ਸਾਰੇ ਇੱਕ ਵਾਰੀ ਪੜਿਓ, ਕੋਈ ਰਸਨਾ ਵਾਂਝੀ ਨਾ ਰਹੇ, ਸਾਰੇ ਬੜੇ ਪਿਆਰ ਨਾਲ ਤੇ ਗੂੰਜਵੀਂ ਆਵਾਜ਼ ਵਿੱਚ ਪੜਿਓ।
ਬੰਦਨਾ ਹਰ ਬੰਦਨਾ ਹਾਂ, ਬੰਦਨਾ ਹਰ ਬੰਦਨਾ, ਬੰਦਨਾ ਹਰ ਬੰਦਨਾ,
ਸਮਝਾਉਣ ਵਾਸਤੇ ਇੱਕ ਦ੍ਰਿਸ਼ਟਾਂਤ ਦਿੰਦੇ ਸੀ, ਧਿਆਨ ਨਾਲ ਸੁਣਿਓ।
ਥੋੜਾ ਜਿਹਾ ਸਮਾਂ ਆਪਣੇ ਕੋਲ ਲਾਹਾ ਪੂਰਾ ਪੂਰਾ ਲੈਣਾ। ਇੱਕ ਵਾਰੀ ਬੋਲਿਓ ਵਾਹਿਗੁਰੂ,
ਵਾਹਿਗੁਰੂ,
ਫਿਰ ਗੱਜ ਕੇ ਬੋਲੋ
ਵਾਹਿਗੁਰੂ।
ਜਿੰਨੇ ਮਗਰ ਤੱਕ ਲਾਸਟ ਤੱਕ ਬੈਠੇ ਹੋ ਨਾ, ਤੁਹਾਡੀ ਆਵਾਜ਼ ਘੱਟ ਆਉਂਦੀ ਹੈ, ਸਾਰੀ ਸੰਗਤ ਗੱਜ ਕੇ ਬੋਲੋ ਵਾਹਿਗੁਰੂ,
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 ਵਾਹਿਗੁਰੂ।
ਮਹਾਂਪੁਰਖ ਇੱਕ ਮਿਸਾਲ ਦਿੰਦੇ ਸੀ, ਕਹਿੰਦੇ ਇੱਕ ਨਗਰ ਦਾ ਰਾਜਾ ਵਿਆਹ ਨੂੰ ਬੜੇ ਸਾਲ ਬੀਤ ਗਏ, ਘਰ ਵਿੱਚ ਔਲਾਦ ਨਾ ਹੋਈ, ਔਲਾਦ ਨੂੰ ਲੈਣ ਵਾਸਤੇ ਬੜੀਆਂ ਥਾਵਾਂ ਤੇ ਭਟਕਿਆ ਤਾਂ ਵੀ ਕਿਰਪਾ ਨਾ ਵਰਤੀ। ਕਹਿੰਦੇ ਇੱਕ ਦਿਨ ਆਪਣੇ ਨਗਰ ਦੇ ਨਾ ਇੱਕ ਵੱਡੇ ਜੋਤਸ਼ੀ ਨੂੰ ਇਹਨੇ ਬੁਲਾਇਆ, ਗੱਲ ਧਿਆਨ ਨਾਲ ਸੁਣਿਓ, ਮਨ ਇੱਧਰ ਰੱਖਿਓ, ਵੱਡੇ ਜੋਤਸ਼ੀ ਨੂੰ ਬੁਲਾਇਆ ਤੇ ਜੋਤਸ਼ੀ ਨੂੰ ਬੁਲਾ ਕੇ ਕਹਿੰਦਾ, ਜੋਤਸ਼ੀ ਤੂੰ ਦੱਸ ਮੇਰਾ ਹੱਥ ਵੇਖ ਕੇ ਮੇਰੇ ਕਰਮਾਂ ਵਿੱਚ ਪੁੱਤ ਦਾ ਸੁੱਖ ਲਿਖਿਆ ਕਿ ਨਹੀਂ ਲਿਖਿਆ। ਤੇ ਜੋਤਸ਼ੀ ਨੇ ਨਾ ਮਨ ਚ ਸੋਚਿਆ, ਜੇ ਮੈਂ ਕਹਿਤਾ ਤੇਰੇ ਕਰਮਾਂ ਚ ਸੁੱਖ ਨਹੀਂ ਲਿਖਿਆ, ਰਾਜੇ ਨੇ ਮੇਰੀ ਸੇਵਾ ਪਾਣੀ ਨਹੀਂ ਕਰਨੀ, ਮਾਇਆ ਨਹੀਂ ਦੇਣੀ। ਤੇ ਜੋਤਸ਼ੀ ਨੇ ਨਾ ਇੱਕ ਭੰਬਲ ਭੂਸਿਆਂ ਚ ਪਾਉਣ ਵਾਲੀ ਗੱਲ ਕਰਤੀ, ਇਹਨੂੰ ਭਟਕਾ ਦਿੱਤਾ। ਉਹ ਕੀ ਆਖਿਆ, ਕਹਿੰਦਾ ਰਾਜਾ ਤੇਰੇ ਕਰਮਾਂ ਦੇ ਵਿੱਚ ਪੁੱਤ ਤੇ ਲਿਖਿਆ ਨਹੀਂ, ਪਰ ਜੇ ਤੂੰ ਕਿਸੇ ਬ੍ਰਾਹਮਣ ਦੇ ਬੱਚੇ ਦੀ ਬਲੀ ਉਹਦੀ ਮਰਜ਼ੀ ਦੇ ਨਾਲ ਦੇਵਤੇ ਦੇ ਅੱਗੇ ਦੇਵੇਂ ਤੇ ਤੇਰੇ ਘਰ ਪੁੱਤ ਹੋ ਸਕਦਾ। ਕਹਦੇ ਵਾਹਿਗੁਰੂ। ਇੱਥੇ ਮੈਂ ਇੱਕ ਮਿੰਟ ਤੁਹਾਡਾ ਲਵਾਂਗਾ, ਧਿਆਨ ਦੇਣਾ। ਗੱਲ ਆਈ ਹੈ ਜੋਤਸ਼ੀ ਦੀ, ਇੱਥੇ ਸਾਰੀਆਂ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ, ਜਦੋਂ ਗੱਲ ਪੂਰੀ ਹੋਏਗੀ ਫਿਰ ਤੁਸੀਂ ਸਮਝ ਜਾਓਗੇ। ਬਾਕੀ ਵਿੱਚ ਮੈਂ ਚੱਲਦੇ ਕੀਰਤਨ ਚ ਬੇਨਤੀ ਕਰਦੇ ਹਾਂ, ਜੋਤਸ਼ੀਆਂ ਕੋਲ ਹੱਥ ਵਿਖਾਉਣੇ, ਇਹ ਕਰਮ ਕਾਂਡ ਕਰਨੇ ਇਹ ਗੁਰਮਤ ਦੇ ਅਨੁਕੂਲ ਨਹੀਂ। ਸੁਣਿਓ ਧਿਆਨ ਨਾਲ, ਇਹ ਬਾਬਾ ਨੰਦ ਸਿੰਘ ਜੀ ਦਾ ਬਚਨ ਆਪਣੇ ਹਿਰਦਿਆਂ ਤੇ ਵਸਾਇਓ। ਮਹਾਂਪੁਰਖ ਬਚਨ ਕਰਦੇ ਸੀ, ਕਹਿੰਦੇ ਜੋਤਸ਼ੀ ਕੋਲ ਜਾਏਗਾ ਹੱਥ ਵਿਖਾਉਣ ਲਈ, ਉਹਨੇ ਇਹੋ ਹੀ ਕਹਿਣਾ ਨਾ ਤੇਰੇ ਭਾਗਾਂ ਚ ਆਹ ਲਿਖਿਆ, ਇਹ ਤੋਂ ਵੱਧ ਨਹੀਂ ਨਾ ਕੁਝ ਕਹੇਗਾ। ਉਹਨੇ ਪੜ੍ਹਾਈ ਕੀਤੀ ਹੈ, ਕਿਤਾਬਾਂ ਪੜ੍ਹੀਆਂ ਨੇ, ਉਹ ਆਪਣੀ ਜੋਤਿਸ਼ ਵਿਦਿਆ ਨਾਲ ਤੈਨੂੰ ਦੱਸੇਗਾ ਤੇਰੇ ਭਾਗਾਂ ਵਿੱਚ ਆਹ ਲਿਖਿਆ, ਇਹ ਤੋਂ ਵੱਧ ਨਹੀਂ। ਤੇ ਬਾਬਾ ਨੰਦ ਸਿੰਘ ਜੀ ਬਚਨ ਕਰਦੇ ਸੀ, ਪਿਆਰਿਆ ਇੱਥੇ ਲਿਖਿਆ ਨੂੰ ਕੀ ਕਰੀਏ, ਜਿਹੜਾ ਗੁਰੂ ਨਾਨਕ ਦੇ ਦਰ ਤੇ ਆਉਣ ਨਾਲ ਵੱਡੇ ਤੋਂ ਵੱਡਾ ਲਿਖਿਆ ਬਦਲੀ ਜੋ ਜਾਣਾ। ਕਹਿ ਦਿਓ ਵਾਹਿਗੁਰੂ,
ਸਤਿ ਸ੍ਰੀ ਅਕਾਲ।
ਗੁਰੂ ਨਾਨਕ ਦੇ ਦਰ ਤੇ ਆਉਣ ਨਾਲ ਵੱਡੇ ਤੋਂ ਵੱਡਾ ਲਿਖਿਆ ਬਦਲੀ ਜੋ ਜਾਣਾ, ਤੇ ਇੱਥੇ ਲਿਖਿਆ ਨੂੰ ਕੀ ਕਰੀਏ। ਲਿਖੇ ਦੀ ਟੈਨਸ਼ਨ ਤੇ ਉਹ ਲਵੇ ਜਿਹਦਾ ਬਾਪੂ ਛੋਟਾ ਹੈ, ਉਹ ਸਾਡਾ ਪਿਓ ਤੇ ਗੁਰੂ ਤੇਗ ਬਹਾਦਰ ਬੜਾ ਹੀ ਵੱਡਾ। ਕਹਿ ਦਿਓ ਵਾਹਿਗੁਰੂ। ਸਾਡਾ ਬਾਪੂ ਕਲਗੀਆਂ ਵਾਲਾ, ਸਾਡਾ ਬਾਪੂ ਗੁਰੂ ਗ੍ਰੰਥ ਸਾਹਿਬ ਬੜਾ ਹੀ ਵੱਡਾ, ਬੜਾ ਵੱਡਾ, ਏਡਾ ਵੱਡਾ। ਮੰਨ ਲਓ ਜੇ ਭਾਗਾਂ ਚ ਲਿਖਿਆ ਵੀ ਹੈ ਨਾ, 10 ਸਾਲ ਅਸੀਂ ਗਰੀਬੀ ਦੇ ਭੋਗਣੇ ਨੇ, ਆਪਣਾ ਨਿਤਨੇਮ ਵਧਾਈਏ, ਬਾਣੀ ਨਾਲ ਜੁੜੀਏ, ਬਾਣੇ ਨਾਲ ਜੁੜੀਏ, ਮੇਰਾ ਸਤਿਗੁਰੂ ਏਡਾ ਵੱਡਾ 10 ਸਾਲਾਂ ਦੀ ਗਰੀਬੀ ਨੂੰ 10 ਮਿੰਟਾਂ ਚ ਵੀ ਕੱਟ ਸਕਦਾ।
ਸਤਿ ਸ੍ਰੀ ਅਕਾਲ।
ਔਰ 10 ਮਿੰਟਾਂ ਦੇ ਆਏ ਹੋਏ ਕਸ਼ਟ ਨੂੰ ਦਾਤਾ ਸੁਪਨੇ ਚ ਵੀ ਕੱਟ ਸਕਦਾ, ਉਹਦੇ ਕੋਲ ਸਾਰੇ ਖਾਤੇ ਨੇ। ਕਹਿ ਦਿਓ ਵਾਹਿਗੁਰੂ,
ਵਾਹਿਗੁਰੂ,
ਫਿਰ ਗੱਜ ਕੇ ਬੋਲੋ
ਵਾਹਿਗੁਰੂ।
ਇੱਕ ਮਾਈ ਵਾਲੇ ਗੁਰਸਿੱਖ ਬਾਬਾ ਨੰਦ ਸਿੰਘ ਜੀ ਦਾ ਬਚਨ ਹੈ, ਧਿਆਨ ਨਾਲ ਸੁਣਿਓ। ਬਾਬਾ ਨੰਦ ਸਿੰਘ ਜੀ ਨੇ ਬਚਨ ਕਰਨਾ, ਕਹਿੰਦੇ ਸਿੱਖਾ ਤੂੰ ਕਰਮਾਂ ਦੀ ਟੈਨਸ਼ਨ ਨਾ ਲੈ, ਕਰਮਾਂ ਦੀ ਟੈਨਸ਼ਨ ਨਾ ਲੈ, ਕਿਉਂਕਿ ਸਿੱਖ ਦੀਆਂ ਕਰਮਾਂ ਦੀਆਂ ਲਕੀਰਾਂ ਹੱਥਾਂ ਤੇ ਨਹੀਂ, ਸਿੱਖ ਦੀਆਂ ਕਰਮਾਂ ਦੀਆਂ ਲਕੀਰਾਂ ਮੱਥੇ ਤੇ ਨਹੀਂ, ਸਿੱਖ ਦੀਆਂ ਕਰਮਾਂ ਦੀਆਂ ਲਕੀਰਾਂ ਪੈਰਾਂ ਤੇ ਵੀ ਨਹੀਂ। ਤੇ ਬਾਬਾ ਜੀ ਨੂੰ ਕਿਸੇ ਨੇ ਪੁੱਛ ਲਿਆ, ਮਹਾਂਪੁਰਖੋ ਫਿਰ ਦੱਸੋ ਸਿੱਖ ਸਾਰਿਆਂ ਤੋਂ ਅਜੀਬ ਹੈ, ਕਿੱਥੇ ਨੇ ਸਿੱਖ ਦੀਆਂ ਕਰਮਾਂ ਦੀਆਂ ਲਕੀਰਾਂ? ਤੇ ਮਹਾਂਪੁਰਖਾਂ ਨੇ ਬਚਨ ਕਰਨਾ, ਕਹਿੰਦੇ ਸਿੱਖ ਦੀਆਂ ਕਰਮਾਂ ਦੀਆਂ ਲਕੀਰਾਂ ਮੱਥੇ ਤੇ ਨਹੀਂ, ਹੱਥਾਂ ਤੇ ਵੀ ਨਹੀਂ, ਪੈਰਾਂ ਤੇ ਵੀ ਨਹੀਂ। ਕਹਿੰਦੇ ਸਿੱਖ ਕੌਣ ਹੈ ਜਿਹੜਾ ਅੰਮ੍ਰਿਤ ਵੇਲੇ ਉੱਠ ਕੇ ਕਮਾਈ ਕਰਦਾ, ਬੰਦਗੀ ਕਰਦਾ? ਕਹਿੰਦੇ ਜਦੋਂ ਸਿੱਖ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰੇ, ਨਿਤਨੇਮ ਚ ਜੁੜੇ, ਨਿਤਨੇਮ ਚ ਜੁੜਨ ਤੋਂ ਬਾਅਦ ਕਰੇ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ, ਤੇ ਦਰਸ਼ਨ ਕਰਕੇ ਕਰੇ ਅਰਦਾਸ ਕੇ ਗਰੀਬ ਨਿਵਾਜ, ਤੇਰੀ ਕਿਰਪਾ ਨਾਲ 4 ਪੈਰ ਰਹਿਣ ਸੁੱਖ ਦੀ ਬਤੀਤ ਹੋਈ ਏ, ਤੇਰੀ ਕਿਰਪਾ ਨਾਲ 4 ਪੈਰ ਦਿਨ ਚੜੇ ਆ, ਆਪਣੀ ਬਖਸ਼ਿਸ਼ ਅੰਦਰ ਸੁੱਖ ਦਾ ਬਤੀਤ ਕਰਾ ਲਵੀਂ। ਕਹਿੰਦੇ ਉਸ ਦਿਨ ਦੀਆਂ ਸਿੱਖ ਦੀਆਂ ਸਾਰੀਆਂ ਮਾੜੀਆਂ ਕਰਮਾਂ ਦੀਆਂ ਲੀਕਾਂ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ 'ਚ ਚਲੀਆਂ ਜਾਂਦੀਆਂ ਨੇ।
ਸਤਿ ਸ੍ਰੀ ਅਕਾਲ।
ਸਿੱਖ ਦੀਆਂ ਲੀਕਾਂ ਕਰਮਾਂ ਦੀਆਂ ਮੱਥੇ ਤੇ ਹੱਥਾਂ ਤੇ ਪੈਰਾਂ ਤੇ ਨਹੀਂ, ਗੁਰੂ ਗ੍ਰੰਥ ਸਾਹਿਬ ਦੇ ਚਰਨਾਂ 'ਚ ਨੇ। ਬਸ ਭਾਵਨਾ ਬਣਾਓ ਤਗੜੀ।
ਜੋਤਸ਼ੀਆਂ ਕੋਲ ਜਾ ਕੇ ਕੁਝ ਨਹੀਂ ਜੇ ਮਿਲਣਾ, ਟੇਵੇ ਟੂਵੇ ਬਣਾ ਕੇ ਕੁਝ ਨਹੀਂ ਜੇ ਮਿਲਣਾ, ਹੈਂਜੀ ਕਬਰਾਂ ਮੜੀਆਂ ਮਸਾਣੀਆਂ ਨੂੰ ਪੂਜ ਕੇ ਕੁਝ ਨਹੀਂ ਜੇ ਮਿਲਣਾ, ਆਪਣੇ ਗੁਰੂ ਗ੍ਰੰਥ ਸਾਹਿਬ ਦੇ ਬਣੋ। ਜੇ ਕੋਈ ਦੁੱਖ ਦਾ ਸਮਾਂ ਆ ਵੀ ਗਿਆ ਨਾ ਪਿਆਰਿਓ, ਬਾਣੀ ਵਧਾਓ, ਨਿਤਨੇਮ ਵਧਾਓ, ਗੁਰੂ ਆਪੇ ਤੁਹਾਡੇ ਸਾਰੇ ਸਮੇਂ ਟਾਲੇਗਾ। ਕਹਿ ਦਿਓ ਵਾਹਿਗੁਰੂ,
ਵਾਹਿਗੁਰੂ,
ਫਿਰ ਗੱਜ ਕੇ ਬੋਲੋ,
ਵਾਹਿਗੁਰੂ,
ਫਿਰ ਗੱਜ ਕੇ ਬੋਲੋ,
ਵਾਹਿਗੁਰੂ।
ਇਹ ਜੋਤਸ਼ੀਆਂ ਦੇ ਚੱਕਰਾਂ ਚ ਨਾ ਕਦੀ ਪੈਣਾ, ਇਹ ਗੱਲ ਜਦੋਂ ਪੂਰੀ ਹੋਏਗੀ, ਖੁੱਲ ਜੇਗੀ, ਤੁਹਾਨੂੰ ਆਪੇ ਪਤਾ ਚੱਲ ਜਾਏਗਾ। ਕਰਮ ਵੱਡੇ ਨਹੀਂ, ਵੱਡਾ ਸਾਡਾ ਗੁਰੂ। ਗੁਰੂ ਕਰਮਾਂ ਦੇ ਉੱਤੇ ਢੇਰੀ ਨਾ ਢਾਇਆ ਕਰੋ। ਮੈਂ ਇਹ ਨਹੀਂ ਕਹਿ ਰਿਹਾ ਕਰਮ ਗਤੀ ਨਹੀਂ ਹੁੰਦੀ, ਕਰਮ ਗਤੀ ਵੀ ਹੈ, ਪਰ ਸਭ ਕੁਝ ਕਰਮ ਗਤੀ ਨਹੀਂ। ਇਹ ਬਾਬਾ ਆਨੰਦ ਸਿੰਘ ਦਾ ਬਚਨ ਕਹਿੰਦੇ, ਕੱਲੀ ਕਿਸਮਤ ਹੀ ਕੁਝ ਨਹੀਂ, ਉਦਮ ਦੀ ਵੀ ਲੋੜ ਹੈ। ਕੱਲੀ ਕਿਸਮਤ ਹੀ ਕੁਝ ਨਹੀਂ, ਉਦਮ ਦੀ ਵੀ ਲੋੜ ਹੈ। ਕਰਮ ਵੱਡੇ ਨਹੀਂ, ਵਕਤ ਵੱਡਾ ਨਹੀਂ, ਵੱਡੇ ਨੇ ਧੰਨ ਗੁਰੂ ਤੇਗ ਬਹਾਦਰ ਦੇ ਚਰਨ, ਵੱਡੇ ਨੇ ਗੁਰੂ ਨਾਨਕ ਦੇ ਚਰਨ, ਵੱਡੇ ਨੇ ਪਿਆਰਿਓ ਕਲਗੀਆਂ ਵਾਲੇ ਦੇ ਚਰਨ। ਇੱਕ ਦਿਨ ਮੈਂ ਜਾ ਰਿਹਾ ਸਾਂ, ਤੁਹਾਡੀ ਬਖਸ਼ੀ ਹੋਈ ਗੱਡੀ ਚ ਬੈਠਾ, ਮੇਰੇ ਅੱਗੇ ਨਾ ਇੱਕ ਟਰੱਕ ਜਾ ਰਿਹਾ ਸੀ। ਟਰੱਕ ਦੇ ਮਗਰ ਇੱਕ ਗੱਲ ਲਿਖੀ ਸੀ, ਵਕਤ ਸੇ ਪਹਿਲੇ ਔਰ ਭਾਗੇ ਸੇ ਅਧਿਕ ਕਭੀ ਵੀ ਕਿਸੀ ਕੋ ਕੁਛ ਨਹੀਂ ਮਿਲਤਾ। ਜਦੋਂ ਮੈਂ ਇਹ ਗੱਲ ਪੜ੍ਹੀ, 2 ਮਿੰਟ ਮੈਂ ਵੀ ਟੈਨਸ਼ਨ ਚ ਪੈ ਗਿਆ ਕਿ ਵਕਤ ਸੇ ਪਹਿਲੇ ਔਰ ਭਾਗੇ ਸੇ ਅਧਿਕ ਕਭੀ ਵੀ ਕਿਸੀ ਕੋ ਕੁਛ ਨਹੀਂ ਮਿਲਤਾ। ਮੈਂ ਫਿਰ ਸੋਚਿਆ ਮਨ ਚ, ਮੈਂ ਕਿਹਾ ਫਿਰ ਕਿਉਂ ਅਸੀਂ ਯਾਤਰਾ ਕੱਢਦੇ ਹਾਂ? ਕਹਿ ਦਿਓ ਵਾਹਿਗੁਰੂ, ਕਿਉਂ ਜਾਂਦੇ ਹਾਂ ਗੁਰਦੁਆਰੇ, ਕਿਉਂ ਸੰਗਤਾਂ ਕੀਰਤਨ ਸੁਣਦੀਆਂ ਨੇ, ਕਿਉਂ ਲੋਕ ਅੰਮ੍ਰਿਤ ਵੇਲੇ ਉੱਠਦੇ ਨੇ, ਕਿਉਂ ਸੇਵਾ ਸਿਮਰਨ ਚ ਜੁੜਦੇ ਨੇ, ਜੇ ਵਕਤ ਤੋਂ ਪਹਿਲੇ ਤਾਂ ਭਾਗਾਂ ਤੋਂ ਜ਼ਿਆਦਾ ਨਹੀਂ ਮਿਲਣਾ। ਮੇਰੇ ਅੰਦਰ ਜਦੋਂ ਦੁਚਿੱਤੀ ਆਈ ਤੇ ਮੇਰਾ ਸੁਭਾਅ, ਇੱਕ ਭਾਈ ਸਾਹਿਬ ਦੀਆਂ ਸੀਸਾਂ ਨੇ ਗੁਰਕਪਾਲ ਸਿੰਘ ਜੀ ਦੀਆਂ, ਇੱਕ ਸੁਭਾਅ ਬਣਾਇਆ ਕਿ ਜਦੋਂ ਮੇਰੇ ਅੰਦਰ ਕੋਈ ਡਬਲ ਮਾਈਂਡਡ ਵਾਲੀ ਗੱਲ ਹੋ ਜਾਏ ਨਾ, ਉਦੋਂ ਇੱਕ ਪਾਠ ਜਪਜੀ ਸਾਹਿਬ ਦਾ ਕਰਕੇ ਬਾਬਾ ਦੀਪ ਸਿੰਘ ਦੇ ਚਰਨਾਂ 'ਚ ਅਰਦਾਸ ਕਰੀ ਦੀ। ਮੈਂ ਗੱਡੀ ਚੱਲਦੀ ਚੱਲਦੀ 'ਚ ਇੱਕ ਪਾਠ ਜਪਜੀ ਸਾਹਿਬ ਕੀਤਾ, ਮਹਾਰਾਜ ਨੇ ਸੇਵਾ ਲਈ। ਉਸ ਤੋਂ ਬਾਅਦ ਮੈਂ ਬਾਬਾ ਦੀਪ ਸਿੰਘ ਦੇ ਚਰਨਾਂ 'ਚ ਅਰਦਾਸ ਕੀਤੀ, ਮੈਂ ਕਿਹਾ ਸ਼ਹੀਦ ਸਿੰਘੋ ਤੁਸੀਂ ਆਪ ਹੀ ਕਿਰਪਾ ਦਾ ਖਾਤਾ ਖੋਲੋ, ਏਦਾਂ ਅੰਦਰ ਦੁਚਿੱਤੀ ਆ ਗਈ ਇਹ ਗੱਲ ਪੜ੍ਹ ਕੇ, ਵਕਤ ਸੇ ਪਹਿਲੇ ਔਰ ਭਾਗਿਆ ਸੇ ਅਧਿਕ ਕਭੀ ਵੀ ਕਿਸੀ ਕੋ ਕੁਛ ਨਹੀਂ ਮਿਲਤਾ, ਕਿਰਪਾ ਕਰੋ ਮੇਰੇ ਅੰਦਰੋਂ ਇਹ ਦੁਚਿੱਤੀ ਕੱਢੋ। ਤੇ ਜਦੋਂ ਅਰਦਾਸ ਕੀਤੀ, ਮੈਨੂੰ ਏਦਾਂ ਮਹਿਸੂਸ ਹੋਇਆ ਜਿਵੇਂ ਸ਼ਹੀਦ ਸਿੰਘ ਬੁੱਧੀ ਵਿੱਚ ਆ ਗਏ ਹੋਣ। ਕਹਿ ਦਿਓ ਵਾਹਿਗੁਰੂ, ਤੇ ਬੁੱਧੀ ਵਿੱਚ ਆ ਕੇ ਕਹਿੰਦੇ, ਹੁਣ ਉਹ ਮੇਰੇ ਬੱਚਿਆ ਜਿਹੜਾ ਲਿਖਿਆ ਨਾ, ਵਕਤ ਸੇ ਪਹਿਲੇ ਔਰ ਭਾਗੇ ਸੇ ਅਧਿਕ ਕਭੀ ਵੀ ਕਿਸੀ ਕੋ ਕੁਛ ਨਹੀਂ ਮਿਲਤਾ, ਇਹ ਉਹਨਾਂ ਲਈ ਲਿਖਿਆ ਜਿਨ੍ਹਾਂ ਦੇ ਗੁਰੂ ਕੱਚੇ ਨੇ। ਜਿਹੜੇ ਕੱਚੇ ਗੁਰੂਆਂ ਦੇ ਨੇ, ਉਹਨਾਂ ਨੂੰ ਵਕਤ ਤੋਂ ਪਹਿਲਾਂ ਵੀ ਨਹੀਂ ਮਿਲਦਾ, ਭਾਗਾਂ ਤੋਂ ਜ਼ਿਆਦਾ ਵੀ ਨਹੀਂ ਮਿਲਦਾ, ਪਰ ਜਿਹੜੇ ਪੂਰੇ ਗੁਰੂ ਗੁਰੂ ਗ੍ਰੰਥ ਸਾਹਿਬ ਦੇ ਬਣ ਗਏ, ਗੁਰੂ ਗ੍ਰੰਥ ਸਾਹਿਬ ਵਿੱਚ ਏਡੀ ਪਾਵਰ ਹੈ, ਮਹਾਰਾਜ ਮੇਰਾ ਵਕਤ ਤੋਂ ਪਹਿਲਾਂ ਵੀ ਦਿੰਦਾ, ਤੇ ਜਿਹੜੀ ਦਾਤ ਭਾਗਾਂ 'ਚ ਨਾਂ ਵੀ ਲਿਖੀ ਹੋਵੇ ਉਹਦੇ ਨਾਲ ਵੀ ਝੋਲੀਆਂ ਭਰਨ ਦੀ ਪਾਵਰ ਰੱਖਦਾ।
ਸਤਿ ਸ੍ਰੀ ਅਕਾਲ।
ਇਹ ਅਸਲੀਅਤ ਗੱਲ ਹੈ। ਕਿਤੇ ਪੁੱਛੋ ਬੀਬੀ ਸੁਲੱਖਣੀ ਕੋਲੋਂ, ਬੀਬੀ ਤੇਰੇ ਕਰਮਾਂ 'ਚ ਤੇ ਇੱਕ ਪੁੱਤਰ ਨਹੀਂ ਸੀ? ਤੂੰ 7 ਪੁੱਤਰਾਂ ਨਾਲ ਝੋਲੀਆਂ ਭਰਵਾ ਕੇ ਗਈ ਗੁਰੂ ਕੋਲੋਂ। ਕਹਿ ਦਿਓ ਵਾਹਿਗੁਰੂ,
ਵਾਹਿਗੁਰੂ।
ਜਦੋਂ 7 ਪੁੱਤਰਾਂ ਨਾਲ ਉਹਦੀਆਂ ਝੋਲੀਆਂ ਭਰੀ, ਉਹ ਹੀ ਗੁਰੂ ਹਰਗੋਬਿੰਦ ਸਾਹਿਬ ਨੇ ਬਚਨ ਕੀਤਾ, ਤੇਰੇ ਭਾਗਾਂ 'ਚ ਨਹੀਂ ਲਿਖਿਆ। ਉਹੀ ਗੁਰੂ ਹਰਗੋਬਿੰਦ ਸਾਹਿਬ ਨੇ 7 ਪੁੱਤ ਦੇ ਦਿੱਤੇ, ਦੱਸੋ ਕਿੱਥੇ ਗਿਆ ਵਕਤ? ਕਿੱਥੇ ਗਏ ਭਾਗ? ਭਾਗ ਵੱਡੇ ਨਹੀਂ, ਵਕਤ ਵੱਡਾ ਨਹੀਂ, ਵੱਡਾ ਸਾਡਾ ਗੁਰੂ, ਜਿਹੜਾ ਵਕਤ ਤੋਂ ਪਹਿਲਾਂ ਵੀ ਦਿੰਦਾ, ਭਾਗਾਂ ਤੋਂ ਜ਼ਿਆਦਾ ਵੀ ਦਿੰਦਾ। ਢੇਰੀਆਂ ਕਿਸਮਤ ਦੇ ਉੱਤੇ ਢਾਇਆ ਨਾ ਕਰੋ, ਇਹ ਆਲਸੀਆਂ ਦਾ ਕੰਮ ਹੈ ਕਿਸਮਤ ਦੇ ਉੱਤੇ ਢੇਰੀ ਢਾਉਣੀ। ਇਹ ਬਾਬਾ ਆਨੰਦ ਸਿੰਘ ਦਾ ਬਚਨ ਖਿਰਦੇ 'ਚ ਵਸਾਓ, ਕਹਿੰਦੇ ਕੱਲੀ ਕਿਸਮਤ ਹੀ ਕੁਝ ਨਹੀਂ, ਉਦਮ ਦੀ ਵੀ ਲੋੜ ਹੈ। ਹੁਣ ਅੱਗੇ ਰੋਟੀ ਦੀ ਥਾਲੀ ਪਈ, ਤੁਸੀਂ ਕਹੋ ਕਿਸਮਤ 'ਚ ਹੋਏਗੀ ਤਾਂ ਖਾਧੀ ਜਾਏਗੀ, ਏਦਾਂ ਥੋੜੀ ਹੋਣਾ। ਬੁਰਕੀ ਤੋੜਨ ਦਾ ਉਦਮ ਤੈਨੂੰ ਕਰਨਾ ਪੈਣਾ ਹੈ ਜੀ, ਮੂੰਹ 'ਚ ਪਾਉਣ ਦਾ ਉਦਮ ਤੈਨੂੰ ਕਰਨਾ ਪੈਣਾ, ਦੰਦਾਂ ਥੱਲੇ ਚਿੱਥਣ ਦਾ ਤੈਨੂੰ ਉਦਮ ਕਰਨਾ ਪੈਣਾ, ਗਲੇ ਥੱਲੇ ਲੰਘਾਉਣ ਦਾ ਉਦਮ ਤੈਨੂੰ ਕਰਨਾ ਪੈਣਾ। ਉਦਮ ਕਰ, ਉਦਮ ਕਰ, ਆਲਸੀ ਨਾ ਬਣ। ਕੱਲੀ ਕਿਸਮਤ ਹੀ ਕੁਝ ਨਹੀਂ, ਉਦਮ ਦੀ ਵੀ ਲੋੜ ਹੈ। ਕਹਿ ਦਿਓ ਵਾਹਿਗੁਰੂ,
ਵਾਹਿਗੁਰੂ,
ਫਿਰ ਗੱਜ ਕੇ ਬੋਲੋ,
ਵਾਹਿਗੁਰੂ।
ਜਿਹੜੀ ਮੈਂ ਗੱਲ ਕਰ ਰਿਹਾ ਸਾਂ, ਜੋਤਸ਼ੀਆਂ ਦੇ ਚੱਕਰਾਂ 'ਚ ਆਪਾਂ ਨਹੀਂ ਪੈਣਾ, ਇਹ ਪੁੱਠੇ ਪਾਸੇ ਪਾਉਂਦੇ ਨੇ। ਇੱਕ ਮਿਸਾਲ ਦੇ ਰਿਹਾ ਬੰਦਨਾ ਭਗਤੀ ਬਾਰੇ, ਇਹ ਗੱਲ ਜਦੋਂ ਪੂਰੀ ਹੋਏਗੀ ਤੁਹਾਡੇ ਸਾਹਮਣੇ ਆਪੇ ਖੁੱਲ ਜਾਣੀ। ਜੋਤਸ਼ੀ ਨੇ ਰਾਜੇ ਨੂੰ ਕੀ ਆਖਿਆ, ਰਾਜਾ ਜੇ ਤੈਨੂੰ ਪੁੱਤਰ ਚਾਹੀਦਾ ਨਾ, ਉੱਥੇ ਲੈ ਆਓ ਬਿਰਤੀਆਂ, ਜੇ ਤੈਨੂੰ ਪੁੱਤਰ ਚਾਹੀਦਾ ਤੇ ਕਿਸੇ ਬ੍ਰਾਹਮਣ ਦੇ ਬੱਚੇ ਦੀ ਬਲੀ ਉਹਦੀ ਮਰਜ਼ੀ ਨਾਲ ਦੇਵਤੇ ਦੇ ਅੱਗੇ ਦੇਵੀ, ਤੇਰੇ ਘਰ ਪੁੱਤਰ ਹੋ ਜਾਏਗਾ। ਹੁਣ ਰਾਜਾ ਸੀ, ਉਹਨੇ ਸਾਰੇ ਪਾਸੇ ਅਨਾਊਂਸਮੈਂਟ ਕਰਾਤੀ, ਢੰਡੋਰਾ ਫਰਾਤਾ, ਕੋਈ ਬ੍ਰਾਹਮਣ ਆਪਣੇ ਬੱਚੇ ਨੂੰ ਲਿਆਵੇ, ਉਹਦੀ ਮਰਜ਼ੀ ਨਾਲ ਉਹਦੀ ਬਲੀ ਦੇਣੀ ਹੈ ਦੇਵਤੇ ਦੇ ਅੱਗੇ, ਤੇ ਮੂੰਹ ਮੰਗਿਆ ਦਾਮ ਲੈ ਜਾਵੇ। ਇੱਕ ਬੰਦਾ ਜਿਹਦੇ ਤਿੰਨ ਪੁੱਤਰ ਸੀ, ਦੋ ਤੇ ਬੜਾ ਸੋਹਣਾ ਕਮਾਉਂਦੇ ਸੀ, ਪਰ ਤੀਸਰਾ ਪੁੱਤਰ ਮਹਾਂਪੁਰਖਾਂ ਦੀ ਸੰਗਤ ਕਰਦਾ ਸੀ। ਉਹ ਬ੍ਰਾਹਮਣ ਕਹਿੰਦਾ ਦੋ ਪੁੱਤ ਤੇ ਬੜੀ ਸੋਹਣੀ ਕਿਰਤ ਕਮਾਈ ਕਰਦੇ ਨੇ, ਪਰ ਇਹ ਜਿਹੜਾ ਤੀਜਾ ਵਿਹਲੜ ਹੈ ਨਾ, ਜਿਹੜਾ ਸਾਰਾ ਦਿਨ ਸੰਗਤ ਵਿੱਚ ਹੀ ਬੈਠਾ ਰਹਿੰਦਾ, ਕਿਉਂ ਨਾ ਹੋਵੇ ਇਹਨੂੰ ਰਾਜੇ ਅੱਗੇ ਵੇਚ ਦੇਵਾਂ। ਕਹਿ ਦਿਓ ਵਾਹਿਗੁਰੂ। ਸਾਡੇ ਨਾਲ ਵੀ ਏਦਾਂ ਹੀ ਹੁੰਦਾ ਕਈ ਵਾਰੀ, ਜਿਹੜਾ ਬੱਚਾ ਸਾਡੇ ਘਰ ਵਿੱਚੋਂ ਗੁਰੂ ਘਰ ਵੱਲ ਲੱਗਿਆ ਹੋਵੇ ਅਸੀਂ ਉਹਨੂੰ ਵਿਹਲੜ ਕਹਿ ਦਿੰਦੇ ਹਾਂ, ਪਰ ਉਹਦੀ ਸਪੋਰਟ ਕਰਿਆ ਕਰੋ, ਪੂਰੀ ਸਪੋਰਟ ਕਰਿਆ ਕਰੋ। ਸ਼ੁਕਰ ਹੈ ਸ਼ਰਾਬ ਤੇ ਨੀ ਨਾ ਪੀ ਰਿਹਾ, ਮਾੜੇ ਪਾਸੇ ਤੇ ਨੀ ਨਾ ਲੱਗਿਆ, ਜੂਆ ਤੇ ਨੀ ਨਾ ਖੇਡ ਰਿਹਾ, ਕਲੱਬਾਂ ਪੱਬਾਂ ਚ ਤੇ ਨੀ ਨਾ ਜਾ ਰਿਹਾ, ਚੰਗੀ ਸੰਗਤ ਚ ਬੈਠਾ ਨਾ, ਉਹਦੀ ਸਪੋਰਟ ਕਰਿਆ ਕਰੋ ਪੂਰੀ। ਸੁਣਿਆ ਉਹ ਕਹਿੰਦਾ ਬਾਕੀ ਦੋ ਪੁੱਤ ਤੇ ਮੇਰੇ ਬੜੀ ਸੋਹਣੀ ਕਮਾਈ ਕਰਦੇ, ਪਰ ਇਹ ਜਿਹੜਾ ਤੀਜਾ ਵਿਹਲੜ ਹੈ ਨਾ ਇਹਨੂੰ ਵੇਚਦੇ ਨੇ, ਜਿਹੜਾ ਹਰ ਵੇਲੇ ਸੰਗਤ ਹੀ ਕਰਦਾ। ਰਾਜੇ ਕੋਲ ਲੈ ਗਿਆ, ਰਾਜਾ ਮੇਰਾ ਪੁੱਤਰ ਹਾਜ਼ਰ, ਮੈਨੂੰ ਮੂੰਹ ਮੰਗਿਆ ਨਾਮ ਦੇ, ਇਹਦੀ ਬਲੀ ਦੇ ਦੇ ਜਦੋਂ ਮਰਜ਼ੀ। ਰਾਜੇ ਨੇ ਉਹਨੂੰ ਮੂੰਹ ਮੰਗਿਆ ਨਾਮ ਦਿੱਤਾ, ਬੱਚੇ ਦੀ ਸੇਵਾ ਸ਼ੁਰੂ ਕਰਤੀ, ਤੇ ਅੱਜ ਉਹ ਦਿਨ ਆ ਗਿਆ ਜਿਸ ਦਿਨ ਬਲੀ ਦੇਣੀ ਹੈ। ਤੇ ਰਾਜੇ ਨੇ ਦੋ ਗੱਲਾਂ ਕਹੀਆਂ। ਪਹਿਲੀ ਗੱਲ ਉਸ ਬੱਚੇ ਨੂੰ ਰਾਜਾ ਕਹਿੰਦਾ, ਬੱਚਿਆ ਤੂੰ ਆਪਣੀ ਮਰਜ਼ੀ ਨਾਲ ਬਲੀ ਦੇਣ ਲਈ ਤਿਆਰ ਹੈ? ਗੱਲ ਸੁਣਨ ਵਾਲੀ ਜੀ, ਮੈਂ ਚਾਰ ਪੰਜ ਮਿੰਟ ਲੈਣੇ ਤੁਹਾਡੇ ਹੋਰ। ਇੱਕ ਵਾਰੀ ਬੋਲਿਓ ਵਾਹਿਗੁਰੂ
ਵਾਹਿਗੁਰੂ,
ਨਹੀਂ ਢਿੱਲਾ ਬੋਲ ਰਹੇ, ਗੱਜ ਕੇ ਬੋਲੋ
ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ।
ਬੱਚਿਆ ਤੂੰ ਆਪਣੀ ਮਰਜ਼ੀ ਨਾਲ ਬਲੀ ਦੇਣ ਲਈ ਤਿਆਰ ਹੈ? ਤੇ ਬੱਚੇ ਨੇ ਇੱਕ ਜਵਾਬ ਪਤਾ ਕੀ ਦਿੱਤਾ, ਇੱਥੇ ਵੱਜਦਾ ਉਹ ਜਵਾਬ। ਬੱਚਾ ਕਹਿੰਦਾ, ਰਾਜਾ ਮੈਂ ਤੇਰਾ ਮੁੱਲ ਖਰੀਦਿਆ ਵਾ, ਭਾਵੇਂ ਮੈਨੂੰ ਸਿੰਘਾਸਣ ਤੇ ਬਿਠਾ ਤੇ ਭਾਵੇਂ ਮੇਰੀ ਬਲੀ ਦੇ, ਮੇਰੀ ਕੀ ਮਜਾਲ ਮੈਂ ਤੇਰੇ ਅੱਗੇ ਕੁਝ ਬੋਲ ਜਾਵਾਂ। ਹੈਂਜੀ, ਮੇਰੀ ਕੀ ਮਜਾਲ, ਮੈਂ ਤੇਰਾ ਮੁੱਲ ਖਰੀਦਿਆ। ਇੱਕ ਗੁਰਸਿੱਖਾਂ ਦੇ ਬਚਨ ਨੇ, ਉਹ ਪਿਆਰੇ ਹੋ ਤੁਸੀਂ ਵੀ ਆਪਣੇ ਗੁਰੂ ਅੱਗੇ ਮੁੱਲ ਵਿਕ ਜਾਓ। ਮੁੱਲ ਖਰੀਦੀ
ਲਾਲਾ ਗੋਲਾ,
ਮੇਰਾ ਨਾਉ ਗੁਰ ਕੀ ਬਚਨੀ
ਹਾਟ ਬਿਕਾ
ਜਿੱਤ ਲਾਇਆ
ਤਿਤ ਲਾਗਾ।
ਗੁਰੂ ਅੱਗੇ ਮੁੱਲ ਵਿਕ ਜੋ, ਮੁੱਲ ਉਹ ਜਿਹੜਾ ਮੁੱਲ ਵਿਕਿਆ ਨਾ ਉਹ ਕਦੀ ਗੁਰੂ ਦੇ ਉੱਤੇ ਕਿੰਤੂ ਪਰੰਤੂ ਨਹੀਂ ਕਰੇਗਾ। ਜੇ ਗੁਰੂ ਨੇ ਕਿਹਾ ਅਮਰਤ ਛਕ, ਉਹ ਛਕੇਗਾ। ਜੇ ਗੁਰੂ ਨੇ ਕਿਹਾ ਅੰਮ੍ਰਿਤ ਵੇਲਾ ਸੰਭਾਲ, ਸੰਭਾਲੇਗਾ। ਜੇ ਗੁਰੂ ਨੇ ਕਿਹਾ ਪਰਾਇਆ ਧਨ, ਪਰਾਇਆ ਤਨ, ਪਰਾਈ ਨਿੰਦਿਆ ਤੋਂ ਬਚ ਕੇ ਰਹਿ ਤੇ ਬਚ ਕੇ ਰਹੇਗਾ। ਜਿਹੜਾ ਮੁੱਲ ਵਿਕ ਗਿਆ, ਮੁੱਲ ਵਿਕ ਜੋ, ਮੁੱਲ ਮੇਰੀ ਵੀ ਅਰਦਾਸ ਕਰਿਓ ਤੇ ਆਪਣੀ ਵੀ, ਫਿਰ ਕਿੰਤੂ ਪਰੰਤੂ ਨਿਕਲ ਜਾਏਗੀ, ਫਿਰ ਗੁਰੂ ਦਾ ਹਰ ਬਚਨ ਪਿਆਰਾ ਲੱਗੇਗਾ। ਕਹਿ ਦਿਓ ਵਾਹਿਗੁਰੂ
ਵਾਹਿਗੁਰੂ,
ਫਿਰ ਗੱਜ ਕੇ ਬੋਲੋ
ਵਾਹਿਗੁਰੂ।
ਉਹ ਕਹਿੰਦਾ, ਰਾਜਾ ਮੈਂ ਤੇਰਾ ਮੁੱਲ ਖਰੀਦਿਆ, ਭਾਵੇਂ ਮੈਨੂੰ ਸਿੰਘਾਸਣ ਤੇ ਬਿਠਾ, ਭਾਵੇਂ ਮੇਰੀ ਬਲੀ ਦੇ, ਮੇਰੀ ਕੀ ਮਜਾਲ ਮੈਂ ਤੇਰੇ ਅੱਗੇ ਕੁਝ ਬੋਲ ਜਾਵਾਂ। ਤੇ ਉਸ ਵੇਲੇ ਰਾਜੇ ਨੇ ਬਲੀ ਦੀ ਸਾਰੀ ਤਿਆਰੀ ਕਰ ਲਈ। ਤੇ ਪਿਆਰੇ ਉਹ ਰਾਜਾ ਅਖੀਰ ਤੇ ਪੁੱਛਦਾ, ਇਹ ਦੂਜੀ ਗੱਲ ਪੁੱਛੀ, ਬੱਚਿਆ ਤੇਰੀ ਹੁਣ ਕੁਝ ਸਮੇਂ ਬਾਅਦ ਬਲੀ ਦੇਣੀ ਹੈ, ਤੇਰੀ ਕੋਈ ਅੰਤਮ ਇੱਛਾ? ਉਹ ਕਹਿੰਦਾ, ਕੁਝ ਹੋਰ ਇੱਛਾ ਨਹੀਂ, ਆਓ ਸਾਹਮਣੇ ਮਿੱਟੀ ਦਾ ਢੇਰ ਹੈ ਤੇ ਉਹਦੇ ਨਾਲ ਮੈਂ ਕੁਝ ਸਮਾਂ ਖੇਡਣਾ ਚਾਹੁੰਦਾ। ਰਾਜਾ ਕਹਿੰਦਾ, ਰਿਹਾ ਤੇ ਬੱਚੇ ਦਾ ਬੱਚਾ ਹੀ ਨਾ, ਅਖੀਰਲਾ ਵੇਲਾ, ਕੁਝ ਹੋਰ ਮੰਗ ਲੈਂਦਾ, ਮਿੱਟੀ ਨਾਲ ਖੇਡਣਾ, ਚਲੋ ਤੇਰੀ ਮਰਜ਼ੀ ਖੇਡ ਲੈ। ਹੁਣ ਬੱਚਾ ਗਿਆ ਮਿੱਟੀ ਨਾਲ ਖੇਡਣ ਵਾਸਤੇ, ਚਾਰ ਢੇਰੀਆਂ ਬੱਚੇ ਨੇ ਮਿੱਟੀ ਦੀਆਂ ਬਣਾਈਆਂ ਚਾਰ। ਪਹਿਲੀ ਢੇਰੀ ਬਣਾਈ, ਕੁਝ ਸਮਾਂ ਉਹਦੇ ਕੋਲ ਖਲੋਤਾ ਤੇ ਲੱਤ ਮਾਰ ਕੇ ਢੇਰੀ ਨੂੰ ਢਾ ਦਿੱਤਾ। ਦੂਜੀ ਢੇਰੀ ਬਣਾਈ, ਉਹਦੇ ਅੱਗੇ ਵੀ ਕੁਝ ਸਮਾਂ ਖਲੋਤਾ, ਲੱਤ ਮਾਰ ਕੇ ਢਾ ਦਿੱਤਾ। ਤੀਜੀ ਢੇਰੀ ਨੂੰ ਵੀ ਢਾਇਆ, ਪਰ ਚੌਥੀ ਢੇਰੀ ਢਾਈ ਨਹੀਂ, ਚੌਥੀ ਢੇਰੀ ਦੇ ਅੱਗੇ ਬੰਦਨਾ ਹੀ ਕਰੀ ਜਾਂਦਾ ਹੈ, ਨਮਸਕਾਰਾਂ ਹੀ ਕਰੀ ਜਾਂਦਾ ਹੈ। ਬੋਲਦੇ ਵਾਹਿਗੁਰੂ
ਵਾਹਿਗੁਰੂ,
ਸਾਰੇ ਕਹਿ ਦਿਓ ਨਾ
ਵਾਹਿਗੁਰੂ,
ਫਿਰ ਗੱਜ ਕੇ ਬੋਲੋ
ਵਾਹਿਗੁਰੂ।
ਬੰਦਨਾ ਹੀ ਕਰੀ ਜਾਂਦਾ ਪਿਆਰ ਵਿੱਚ, ਨਮਸਕਾਰਾਂ ਹੀ ਕਰੀ ਜਾਂਦਾ। ਤੇ ਕੁਝ ਅਰਦਾਸਾਂ ਬੇਨਤੀਆਂ ਕਰਕੇ ਵਾਪਸ ਆ ਗਿਆ। ਰਾਜਾ ਆਪਣੇ ਮਨ ਚ ਬੜਾ ਹੈਰਾਨ ਹੋਇਆ, ਬੱਚੇ ਨੇ ਚਾਰ ਢੇਰੀਆਂ ਬਣਾਈਆਂ, ਜੇ ਢਾਉਣ ਤੇ ਆਉਂਦਾ ਚਾਰ ਹੀ ਢਾ ਦਿੰਦਾ, ਤਿੰਨ ਢਾਈਆਂ, ਇੱਕ ਨੀ ਢਾਈ, ਕੁਝ ਕਾਰਨ ਹੈ। ਰਾਜਾ ਕਹਿੰਦਾ, ਪੁੱਤਰਾ ਤੂੰ ਅਜੀਬ ਖੇਡ ਖੇਡੀ ਏ, ਤਿੰਨ ਢੇਰੀਆਂ ਢਾ ਦਿੱਤੀਆਂ, ਚੌਥੀ ਨੀ ਢਾਈ, ਕਾਰਨ ਕੀ? ਉਹ ਕਹਿੰਦਾ, ਮੈਂ ਆਪਣਾ ਕੰਮ ਕਰ ਰਿਹਾ, ਤੂੰ ਆਪਣਾ ਕਰ, ਮੇਰੀ ਬਲੀ ਦੇ। ਕਹਿੰਦਾ, ਨਹੀਂ, ਜਦ ਤੱਕ ਤੂੰ ਦੱਸੇਗਾ ਨੀ ਮੈਂ ਬਲੀ ਨੀ ਦੇਣੀ। ਦੱਸ, ਚਾਰ ਢੇਰੀਆਂ ਤੂੰ ਬਣਾਈਆਂ, ਚਾਰਾਂ ਚੋਂ ਤਿੰਨ ਢਾਈਆਂ, ਚੌਥੀ ਕਿਉਂ ਨੀ ਢਾਈ? ਤੇ ਉਸ ਵੇਲੇ ਬੱਚੇ ਨੇ ਜਵਾਬ ਦਿੱਤਾ, ਕਹਿੰਦਾ, ਉਹ ਰਾਜਾ ਫਿਰ ਧਿਆਨ ਨਾਲ ਸੁਣ, ਜਿਹੜੀਆਂ ਮੈਂ ਚਾਰ ਢੇਰੀਆਂ ਬਣਾਈਆਂ ਨਾ, ਚੌਵਾਂ ਵਿੱਚੋਂ ਪਹਿਲੀ ਢੇਰੀ ਬਣਾਈ ਮੈਂ ਆਪਣੇ ਮਾਤਾ ਪਿਤਾ ਦੀ, ਕਿ ਮੇਰਾ ਅਖੀਰਲਾ ਵੇਲਾ, ਮੈਂ ਮਰਨ ਲੱਗਿਆ, ਮੇਰੀ ਆ ਕੇ ਰੱਖਿਆ ਕਰੋ। ਪਰ ਰਾਜਾ, ਉਹ ਮਾਤਾ ਪਿਤਾ ਮੇਰੀ ਕੀ ਰੱਖਿਆ ਕਰਨਗੇ ਜਿਨ੍ਹਾਂ ਨੇ ਚੰਦ ਟਕਿਆਂ ਦੀ ਖਾਤਰ ਮੈਨੂੰ ਤੇਰੇ ਅੱਗੇ ਵੇਚ ਦਿੱਤਾ, ਇਸ ਕਰਕੇ ਮੈਂ ਆਪਣੇ ਮਾਪਿਆਂ ਦੀ ਵੀ ਢੇਰੀ ਢਾ ਦਿੱਤੀ। ਕਹਿ ਦਿਓ ਵਾਹਿਗੁਰੂ। ਰਾਜਾ ਦੂਜੀ ਢੇਰੀ ਬਣਾਈ ਮੈਂ ਤੇਰੀ, ਮਾਤਾ ਪਿਤਾ ਤੋਂ ਬਾਅਦ ਨਗਰ ਦੇ ਰਾਜੇ ਦਾ ਫਰਜ਼ ਆਪਣੀ ਪਰਜਾ ਦੀ ਰਾਖੀ ਕਰਨੇ। ਪਰ ਰਾਜਾ ਤੂੰ ਮੇਰੀ ਕੀ ਰਾਖੀ ਕਰੇਗਾ, ਤੂੰ ਤੇ ਮੇਰੀ ਆਪ ਬਲੀ ਦੇਣ ਨੂੰ ਫਿਰਦਾ, ਇਸ ਕਰਕੇ ਮੈਂ ਤੇਰੀ ਢੇਰੀ ਵੀ ਢਾ ਦਿੱਤੀ। ਰਾਜਾ ਤੀਜੀ ਢੇਰੀ ਬਣਾਈ ਮੈਂ ਦੇਵੀ ਦੇਵਤਿਆਂ ਦੀ ਕਿ ਮੇਰੀ ਰੱਖਿਆ ਕਰੋ, ਔਖਾ ਵੇੜਾ ਮੇਰੇ ਤੇ, ਪਰ ਉਹ ਦੇਵੀ ਦੇਵਤੇ ਮੇਰੀ ਕੀ ਰੱਖਿਆ ਕਰਨਗੇ, ਦੇਵਤੇ ਦੇ ਅੱਗੇ ਤੇ ਤੂੰ ਮੇਰੀ ਬਲੀ ਦੇ ਰਹੇ ਆ, ਇਸ ਕਰਕੇ ਉਹਦੀ ਢੇਰੀ ਵੀ ਮੈਂ ਢਾ ਦਿੱਤੀ। ਕਹਿੰਦੇ ਵਾਹਿਗੁਰੂ। ਪਰ ਜਿਹੜੀ ਚੌਥੀ ਢੇਰੀ ਨਾ, ਉਹ ਮੈਂ ਬਣਾਈ ਆਪਣੇ ਪਰਮੇਸ਼ਰ ਦੀ, ਆਪਣੇ ਨਿਰੰਕਾਰ ਆਪਣੇ ਪ੍ਰਭੂ ਪਰਮਾਤਮਾ ਦੀ। ਚੌਥੀ ਢੇਰੀ ਮੈਂ ਬਣਾਈ ਆਪਣੇ ਨਿਰੰਕਾਰ ਦੀ, ਤੇ ਉਸ ਢੇਰੀ ਨੂੰ ਮੈਂ ਢਾਇਆ ਨਹੀਂ, ਉਹਦੇ ਅੱਗੇ ਨਮਸਕਾਰਾਂ ਕਰਕੇ ਅਰਦਾਸਾਂ ਕਰਕੇ ਆ ਗਿਆ। ਖੇ ਨਿਰੰਕਾਰ, ਇਸ ਵੇਲੇ ਤੇਰੇ ਬਿਨਾਂ ਦੂਜਾ ਹੋਰ ਕੋਈ ਨਹੀਂ ਜਿਹੜਾ ਮੇਰੀ ਆ ਕੇ ਰੱਖਿਆ ਕਰੇ, ਕਿਰਪਾ ਕਰ ਮੇਰੀ ਰਾਖੀ ਕਰ, ਮੇਰੀ ਪੈਜ ਰੱਖ। ਕਹਿੰਦੇ ਚੌਥੀ ਢੇਰੀ ਮੈਂ ਆਪਣੇ ਪਰਮੇਸ਼ਰ ਦੀ ਬਣਾਈ, ਉਹ ਨਹੀਂ ਢਾਈ। ਰਾਜਾ ਬੜਾ ਹੈਰਾਨ ਹੋਇਆ, ਕਹਿੰਦੇ ਬੱਚਾ ਤੇ ਛੋਟਾ ਪਰ ਇਹਨੂੰ ਗਿਆਨ ਬਹੁਤ ਹੈ। ਤੇ ਆਪਣੀ ਘਰ ਵਾਲੀ ਨੂੰ, ਰਾਣੀ ਨੂੰ ਸਾਈਡ ਤੇ ਲੈ ਗਿਆ ਤੇ ਜਾ ਕੇ ਕਹਿੰਦਾ, ਭਾਗਾਂ ਵਾਲੀਏ, ਪੱਕੀ ਗਰੰਟੀ ਕੋਈ ਨਹੀਂ ਕਿ ਇਸ ਬੱਚੇ ਦੀ ਬਲੀ ਦੇਣ ਤੋਂ ਬਾਅਦ ਸਾਡੇ ਘਰ 'ਚ ਔਲਾਦ ਹੋ ਜੇ। ਸਮਝ ਜੇ ਹੋ ਵੀ ਗਈ, ਪਰ ਜੇ ਉਹ ਔਲਾਦ ਨਲਾਇਕ ਨਿਕਲੀ ਤੇ ਕੀ ਕਰਾਂਗੇ? ਕਹਿੰਦੇ ਵਾਹਿਗੁਰੂ। ਕਹਿੰਦੀ ਕਹਿਣਾ ਕੀ ਚਾਹੁੰਦੇ ਹੋ? ਕਹਿੰਦੇ ਬਸ ਮੈਂ ਹੋਰ ਨਹੀਂ ਕੁਝ ਕਹਿਣਾ ਚਾਹੁੰਦਾ, ਗੱਲ ਬਸ ਇੰਨੀ ਹੈ, ਇਸ ਬੱਚੇ ਦੀ ਬਲੀ ਦੇਣ ਤੋਂ ਬਾਅਦ ਪੱਕੀ ਗਰੰਟੀ ਨਹੀਂ ਸਾਡੇ ਘਰ 'ਚ ਔਲਾਦ ਹੋਵੇ, ਹੋ ਵੀ ਗਈ ਜੇ ਨਲਾਇਕ ਨਿਕਲੀ ਕੀ ਕਰਾਂਗੇ? ਕਹਿੰਦੇ ਕੀ ਕਹਿਣਾ ਚਾਹੁੰਦੇ ਹੋ? ਕਹਿੰਦੇ ਕਿਉਂ ਨਾ ਹੋਵੇ, ਇਹਨੂੰ ਮੁੱਲ ਤੇ ਖਰੀਦ ਲਿਆ, ਇਹਨੂੰ ਹੀ ਆਪਣਾ ਪੁੱਤਰ ਬਣਾ ਲਈਏ। ਕਹਿੰਦੇ ਵਾਹਿਗੁਰੂ। ਕਿਉਂ ਨਾ ਹੋਵੇ, ਇਹਨੂੰ ਮੁੱਲ ਖਰੀਦ ਹੀ ਲਿਆ, ਇਹਨੂੰ ਹੀ ਆਪਣਾ ਪੁੱਤਰ ਬਣਾ ਲਈਏ। ਪਿਆਰੇ, ਉਹ ਰਾਜੇ ਤੇ ਰਾਣੀ ਨੇ ਉਸ ਬੱਚੇ ਨੂੰ ਆਪਣਾ ਪੁੱਤ ਬਣਾਇਆ ਤੇ ਰਾਜ ਸਿੰਘਾਸਣ ਤੇ ਬਿਠਾ ਦਿੱਤਾ। ਮੇਰੇ ਕਹਿਣ ਦਾ ਇਸ਼ਾਰਾ ਸਮਝਿਓ, ਬੰਦਨਾ ਭਗਤੀ ਵਿੱਚ ਏਡੀ ਤਾਕਤ ਹੈ, ਆਇਆ ਹੋਇਆ ਔਖੇ ਤੋਂ ਔਖਾ ਵੇਲਾ ਵੀ ਸਤਿਗੁਰੂ ਬਖਸ਼ਿਸ਼ਾਂ ਦਾ ਖਾਤਾ ਖੋਲ ਕੇ ਪਿਆਰੇ ਸੂਲੀ ਦਾ ਕੰਡਾ ਬਣਾ ਦਿੰਦਾ ਜੇ। ਕਹਿੰਦੇ ਵਾਹਿਗੁਰੂ। ਬੰਦਨਾ ਭਗਤੀ ਡਟ ਕੇ ਕਰਿਆ ਕਰੋ, ਗੁਰੂ ਕਿਰਪਾ ਕਰੇ, ਬਖਸ਼ਿਸ਼ ਕਰੇ। ਆਓ ਇੱਕ ਵਾਰੀ ਇਹ ਪੰਕਤੀ ਪੜੋ, ਉਸ ਤੋਂ ਬਾਅਦ ਕੀਰਤਨ ਦੀ ਸਮਾਪਤੀ। ਭਾਈ ਗੁਰਪ੍ਰੀਤ ਸਿੰਘ ਜੀ ਸ਼ਿਮਲੇ ਵਾਲੇ, ਉਹ ਆਪ ਜੀਆਂ ਦੇ ਦਰਸ਼ਨ ਕਰਨਗੇ। ਇਸੇ ਤਰ੍ਹਾਂ ਸਭ ਨੇ ਆਨੰਦ ਮਾਣਨਾ। ਉਹ ਫਲਾਇੰਗ ਕਿਸ ਕਰ ਰਿਹਾ ਥੱਲੇ ਮੈਨੂੰ, ਕਿ ਮੈਂ ਬੈਠਾ ਹੋਇਆ ਥੱਲੇ। ਗੁਰੂ ਕਿਰਪਾ ਕਰੇ, ਇੱਕ ਵਾਰੀ ਬੋਲੋ ਵਾਹਿਗੁਰੂ। ਤੋ ਭਾਈ ਗੁਰਪ੍ਰੀਤ ਸਿੰਘ ਜੀ ਸ਼ਿਮਲੇ ਵਾਲੇ, ਉਹ ਭਗਵਾਨਾਂ ਚੋਂ ਭਗਵਾਨ ਹੋਏ ਨੇ, ਨਟਖਟ ਕ੍ਰਿਸ਼ਨ ਭਗਵਾਨ, ਸਾਡੇ ਜਥਿਆਂ ਚੋਂ ਇਹ ਨਟਖਟ ਜਥਾ। ਉਹ ਸਾਰੀ ਯਾਤਰਾ ਵਿੱਚ ਵੀ ਰੌਣਕ ਲਈ ਰੱਖਦੇ ਨੇ ਮਹਾਰਾਜ ਜੀ ਦੀ ਕਿਰਪਾ ਨਾਲ। ਇਹਨਾਂ ਨੂੰ ਅਸੀਂ ਨਟਖਟ ਜਥਾ ਕਹਿੰਦੇ ਹਾਂ। ਟਿੱਕੇ ਨਾ ਬਹਿਣਾ ਨਾ ਬਹਿਣ ਦੇਣਾ, ਤੇ ਨਿਤਨੇਮ ਵੀ ਪੂਰਾ ਕਰਨਾ, ਡਟ ਕੇ ਉਹ ਵੀ ਪਹਿਰਾ ਦਿੱਤਾ, ਤੇ ਹਾਸਾ ਖੇਡਾ ਵੀ ਪੂਰਾ ਬੱਸ ਵਿੱਚ ਚੱਲਦਾ ਰਿਹਾ। ਮਹਾਰਾਜ ਜੀ ਦੀ ਕਿਰਪਾ ਨਾਲ ਸਤਿਗੁਰੂ ਇਹਨਾਂ ਨੂੰ ਹੋਰ ਚੜ੍ਹਦੀਆਂ ਗੱਲਾਂ ਬਖਸ਼ਣ। ਇਹ ਨਟਖਟ ਜਥਾ, ਇਹ ਪਿਆਰ ਵਿੱਚ, ਇਹ ਤੁਸੀਂ ਹੁਣ ਦਿੱਲੀ ਵਾਲੇ ਜਦੋਂ ਲਿਖਣਾ ਨਾ, ਭਾਈ ਗੁਰਪ੍ਰੀਤ ਸਿੰਘ ਸ਼ਿਮਲੇ ਵਾਲੇ ਨਾਲ ਨਟਖੜ ਜੱਥਾ ਲਿਖ ਦਿਆ ਕਰੋ। ਇਹ ਬੜੇ ਪਿਆਰੇ ਨੇ ਔਰ ਮੈਂ ਦਿਲੋਂ ਪਿਆਰ ਕਰਦਾ। ਗੁਰੂ ਕਿਰਪਾ ਕਰੇ, ਗੁਰੂ ਤੇਗ ਬਹਾਦਰ ਸਾਹਿਬ ਦੇ ਚਰਨਾਂ ਵਿੱਚ ਅਰਦਾਸ ਬੇਨਤੀ, ਇਹਨਾਂ ਨੂੰ ਸਤਿਗੁਰੂ ਹੋਰ ਵਧਾਉਣ, ਹੋਰ ਮੇਰਾ ਕਰਨ। ਇਹਨਾਂ ਨੇ ਮੇਰੇ ਤੋਂ ਬਾਅਦ ਤੁਹਾਡੇ ਦਰਸ਼ਨ ਕਰਨੇ ਨੇ। ਗੁਰੂ ਕਿਰਪਾ ਕਰੇ, ਇਹ ਪੰਕਤੀਆਂ ਪੜ੍ਹ ਕੇ ਕੀਰਤਨ ਦੀ ਸਮਾਪਤੀ। ਭੁੱਲਾਂ ਚੁੱਕਾਂ ਦੀ ਖਿਮਾ ਕਰ ਦੇਣਾ, ਕੋਟਾਨ ਕੋਟ ਸ਼ੁਕਰਾਨਾ ਪਿਤਾ ਜੀ ਗੁਰੂ ਗ੍ਰੰਥ ਸਾਹਿਬ ਜੀ ਦਾ, ਜਿਨ੍ਹਾਂ ਨੇ ਤਰਸ ਕਰਕੇ ਤੁਹਾਡੇ ਦੀਦਾਰ ਕਰਾਏ। ਧੰਨਵਾਦ ਦਿੱਲੀ ਗੁਰਦੁਆਰਾ ਸਿੱਖ ਪ੍ਰਬੰਧਕ ਕਮੇਟੀ ਦਾ, ਪਿੰਕੀ ਵੀਰ ਜੀ, ਪਾਹੁਲ ਜੀ, ਸਾਡੇ ਗੋਲਡੀ ਜੀ, ਸਾਰੀਆਂ ਸੰਗਤਾਂ, ਸਾਰੀ ਮੈਨੇਜਮੈਂਟ ਕਮੇਟੀ, ਹੈ ਜੀ, ਲੋਲੀ ਵੀਰ ਜੀ, ਆਪਣਾ ਸਮੂਹ ਸਾਧ ਸੰਗਤ ਗੁਰਦੁਆਰਾ ਸੀਸਗੰਜ ਸਾਹਿਬ, ਮਨਜੀਤ ਸਿੰਘ ਜੀ, ਹੋਰ ਵੀ ਸਾਰੇ ਗੁਰਮੁਖ ਪਿਆਰੇ, ਸਤਿਗੁਰੂ ਸਭ ਨੂੰ ਚੜ੍ਹਦੀਆਂ ਕਲਾਂ ਬਖਸ਼ਿਸ਼ ਕਰਨ। ਬਾਕੀ ਕੀਰਤਨ ਭੇਟ ਜਿੰਨੀ ਤੁਸੀਂ ਮਾਇਆ ਦਿੱਤੀ ਜਾਂ ਦਿੰਦੇ ਹੋ, ਇਹ ਗੁਰੂ ਨਾਨਕ ਜੀ ਦੀ ਕਿਰਪਾ, ਸਤਿਕਾਰਯੋਗ ਭਾਈ ਸਾਹਿਬ ਭਾਈ ਗੋਰਖਪਾਲ ਸਿੰਘ ਦੀਆਂ ਸੀਸਾਂ, ਪ੍ਰੇਰਣਾ ਦਾ ਸਤਿਕਾਰ ਜੀ ਦੀ ਮਾਇਆ, ਵਿਧਵਾ ਬੀਬੀਆਂ ਦੇ ਮੁੱਖ ਵਿੱਚ ਅੰਨ ਦਾ ਦਾਣਾ ਬਣ ਕੇ ਪਹੁੰਚਦੀ ਹੈ। ਆਮ ਤੌਰ ਤੇ ਸਾਡੇ ਘਰਾਂ ਦੇ ਬੱਚੇ ਇੱਕ ਦੋ ਦਿਨਾਂ ਵਿੱਚ 500-600 ਰੁਪਈਆ ਖਰਚ ਕਰ ਦਿੰਦੇ ਨੇ। ਦਿੱਲੀ ਵਾਲਿਓ, ਤੁਹਾਡੇ ਲਈ 500-600 ਇੰਨਾ ਮਾਇਨੇ ਨਹੀਂ ਰੱਖਦਾ, ਪਰ ਇਹ ਗਰੀਬੀ ਰੇਖਾ ਤੋਂ ਵੀ ਥੱਲੇ ਦੇ ਪਰਿਵਾਰ ਨੇ ਜਿਨ੍ਹਾਂ ਦਾ ਪੂਰੇ ਮਹੀਨੇ ਦਾ ਖਰਚਾ 500 ਨਾਲ ਚੱਲਦਾ, ਕਿੱਡੇ ਗਰੀਬ ਹੋਣਗੇ। ਤੇ ਜਦੋਂ ਤੁਸੀਂ ਆਪਣੇ ਦਸਵੰਧ ਵਿੱਚੋਂ ਇੱਕ ਇੱਕ ਦੋ ਦੋ ਵਿਧਵਾ ਬੀਬੀਆਂ ਦੀ ਸੇਵਾ ਕਰਦੇ ਹੋ, ਉਹਨਾਂ ਦੇ ਘਰਾਂ 'ਚ ਰੋਟੀ ਪਾਣੀ ਪੱਕਦਾ ਤੇ ਅਸੀਸਾਂ ਤੁਹਾਨੂੰ ਮਿਲਦੀਆਂ। ਤੋ ਜਿਨ੍ਹਾਂ ਜਿਨ੍ਹਾਂ ਨੇ ਹਿੱਸਾ ਪਾਇਆ ਸੇਵਾ 'ਚ ਜਾਂ ਪਾ ਰਹੇ ਹੋ, ਮੇਰਾ ਗੁਰੂ ਨਾਨਕ ਤੁਹਾਡੇ ਘਰਾਂ 'ਚ ਬਰਕਤ ਪਾਵੇ। ਨਾਲ ਪਾਉਵਿੰਡ ਸਾਹਿਬ ਬਾਬਾ ਦੀਪ ਸਿੰਘ ਜੀ ਦੇ ਜਨਮ ਅਸਥਾਨ ਤੇ ਵੱਡਾ ਦੀਵਾਨ ਹਾਲ 5 ਕਰੋੜ ਦੀ ਲਾਗਤ ਨਾਲ ਬਣ ਰਿਹਾ ਭਾਈ ਸਾਹਿਬ ਜੀ ਵੱਲੋਂ। ਹੋਰ ਵੀ ਬੇਅੰਤ ਕਾਰਜ, ਸਕੂਲ, ਹਸਪਤਾਲ, ਸਰਾਵਾਂ, ਵਿਧਵਾ ਬੀਬੀਆਂ ਨੂੰ ਜੋ ਸਮੇਂ ਸਮੇਂ ਸਿਰ ਸੂਟ ਵੀ, ਸਮੇਂ ਸਮੇਂ ਸਿਰ ਉਹਨਾਂ ਦੀਆਂ ਬੱਚੀਆਂ ਦੀਆਂ ਸ਼ਾਦੀਆਂ ਵੀ, ਗਰੀਬ ਲੋੜਵੰਦ ਬੱਚੀਆਂ ਲਈ ਫ੍ਰੀ ਕੰਪਿਊਟਰ ਸਿਖਲਾਈ ਕੇਂਦਰ, ਸਿਲਾਈ ਕਢਾਈ ਸਿਖਲਾਈ ਕੇਂਦਰ, ਬੇਅੰਤ ਕਾਰਜ ਗੁਰੂ ਜੀ ਦੀ ਕਿਰਪਾ ਦੇ ਨਾਲ ਚੱਲ ਰਹੇ ਨੇ।
ਸਤਿਗੁਰੂ ਤੁਹਾਡੇ ਕੰਨਾਂ 'ਚ ਬਰਕਤਾਂ ਪਾਉਣ ਜਿਨ੍ਹਾਂ ਨੇ ਹਿੱਸਾ ਪਾਇਆ। ਆਓ ਇੱਕ ਵਾਰੀ ਇਹ ਪੰਕਤੀ ਦੁਹਰਾਓ, ਉਸ ਤੋਂ ਬਾਅਦ ਕੀਰਤਨ ਦੀ ਸਮਾਪਤੀ 15 ਤਰੀਕ ਨੂੰ ਭੁੱਲ ਨਾ ਜਾਇਓ। 15 ਜੁਲਾਈ ਜੋ ਆ ਰਹੀ ਹੈ, 15 ਜੁਲਾਈ ਨੂੰ 10 ਤੋਂ 11 ਰਾਤ ਨੂੰ ਇਸੇ ਅਸਥਾਨ ਤੇ ਦਸਾਂ ਵੱਲੋਂ ਫਿਰ ਕੀਰਤਨ ਦੀ ਹਾਜ਼ਰੀ ਹੋਏਗੀ। 15 ਜੁਲਾਈ ਜੋ ਸੰਗਰਾਂਦ ਨੂੰ ਜੀ ਆਇਆ ਕਹਿਣ ਦੀ ਖੁਸ਼ੀ ਦੇ ਵਿੱਚ 10 ਤੋਂ 11 ਦਸਾਂ ਵੱਲੋਂ ਕੀਰਤਨ ਦੀ ਸੇਵਾ ਹੋਏਗੀ। ਆਪ ਵੀ ਆਇਓ, ਹੋਰਨਾਂ ਨੂੰ ਵੀ ਪ੍ਰੇਰਨਾ ਕਰਕੇ ਗੁਰੂ ਜੀ ਦੀ ਗੋਦ ਦੇ ਵਿੱਚ ਲਿਆਇਓ। ਪੜੋ ਪਿਆਰ ਦੇ ਨਾਲ, ਉਸ ਤੋਂ ਬਾਅਦ ਕੀਰਤਨ ਦੀ ਸਮਾਪਤੀ ਹੈ ਜੀ।
ਬੰਦਨਾ ਹਰ ਬੰਦਨਾ ਬੰਦਨਾ ਹਰ ਬੰਦਨਾ ਬੰਦਨਾ ਹਰ ਬੰਦਨਾ
ਕਿਰਪਾ ਕਰਨ ਇਤਨੀ ਕੁ ਸੇਵਾ ਪ੍ਰਵਾਨ ਕਰਿਓ। ਪਿਆਰ ਦੇ ਨਾਲ ਗੁਰੂ ਵਿੱਚ ਬੰਦਨਾ ਕਰਿਆ ਕਰੋ। ਬੰਦਨਾ ਭਗਤੀ ਵਿੱਚ ਏਡੀ ਤਾਕਤ ਹੈ। 2-3 ਦਿਨ ਪਹਿਲੇ ਤੁਹਾਡੇ ਮੋਬਾਈਲਾਂ 'ਚ ਮੈਸੇਜ ਆਏ ਹੋਣਗੇ ਕਿ ਇੱਕ ਪਰਿਵਾਰ ਅੰਬਾਲੇ ਦਾ ਰਹਿਣ ਵਾਲਾ ਪੰਜੋਖੜਾ ਸਾਹਿਬ ਜੋ ਹਰ ਹਫ਼ਤੇ ਜਾ ਕੇ ਉੱਥੇ ਇਸ਼ਨਾਨ ਕਰਦਾ, ਹਰ ਹਫ਼ਤੇ ਜਾ ਕੇ ਜੋ ਅਰਦਾਸਾਂ ਬੇਨਤੀਆਂ ਕਰਦਾ, ਅਤੇ ਉਹਨਾਂ ਦੀ ਬਚਪਨ ਤੋਂ ਗੂੰਗੀ ਬੱਚੀ, ਕਹਿ ਦਿਓ ਵਾਹਿਗੁਰੂ, ਗੁਰੂ ਹਰਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਬਚਪਨ ਤੋਂ ਗੂੰਗੀ ਬੱਚੀ ਪਿਆਰਿਓ, ਉਹਦੀ ਵੀ ਆਵਾਜ਼ ਵਾਪਸ ਦੇ ਦਿੱਤੀ, ਕਹਿ ਦਿਓ ਵਾਹਿਗੁਰੂ। ਬੰਦਨਾ ਭਗਤੀ ਵਿੱਚ ਏਡੀ ਤਾਕਤ ਹੈ, ਤੋਂ ਬੰਦਨਾ ਡਟ ਕੇ ਕਰਿਆ ਕਰੋ ਗੁਰੂ ਜੀ ਨੂੰ। ਗੁਰੂ ਮਿਹਰ ਕਰੇ, ਭੁੱਲਾਂ ਚੁੱਕਾਂ ਦੀ ਖਿਮਾ ਸਾਡੇ ਭਾਈ ਬਲਪ੍ਰੀਤ ਸਿੰਘ ਜੀ ਉਹ ਵੀ ਪਹੁੰਚ ਗਏ ਨੇ। ਜੋ ਸਮਾਂ ਅੱਜ ਥੋੜ੍ਹਾ ਜਿਹਾ ਜੋ ਉਲਟਾ ਪੁਲਟਾ ਹੋ ਗਿਆ, ਜੋ ਟ੍ਰੈਫਿਕ ਦੇ ਵਿੱਚ ਅਸੀਂ ਕਾਫੀ ਟਾਈਮ ਫਸੇ ਰਹੇ, ਮਹਾਰਾਜ ਜੀ ਦੀ ਚਲੋ ਮੇਰੀ ਵਰਤੀ ਤੁਹਾਡੇ ਦਰਸ਼ਨ ਹੋ ਗਏ। ਜੋ ਤਕਰੀਬਨ 2-2.5 ਘੰਟੇ ਟ੍ਰੈਫਿਕ ਦੇ ਵਿੱਚ ਅਸੀਂ ਫਸੇ ਰਹੇ, ਉਹਦੇ ਕਰਕੇ ਭਾਈ ਬਲਪ੍ਰੀਤ ਸਿੰਘ ਜੀ ਨੇ ਸਮਾਂ ਪਹਿਲੇ ਲਾਉਣਾ ਸੀ, 7:30 ਤੋਂ 8:15 ਵਜੇ ਤੱਕ ਤਕਰੀਬਨ ਇਹਨਾਂ ਨੇ ਬਾਅਦ ਚੋਂ ਪਹੁੰਚਣਾ ਸੀ ਫਰੀਦਾਬਾਦ। ਇਹਨਾਂ ਨੂੰ ਫਿਰ ਗੁੜਗਾਉਂ ਹੀ ਉਤਾਰ ਦਿੱਤਾ, ਜਦੋਂ ਟ੍ਰੈਫਿਕ ਵੇਖਿਆ ਉੱਥੋਂ ਫਰੀਦਾਬਾਦ ਗਏ, ਹੈਨੀ, ਉੱਥੋਂ ਫਿਰ ਇੱਥੇ ਵਾਪਸ ਸੰਗਤਾਂ ਦੇ ਦਰਸ਼ਨ ਕਰਨ ਵਾਸਤੇ। ਗੁਰੂ ਕਿਰਪਾ ਕਰੇ, ਬਖਸ਼ਿਸ਼ ਕਰੇ ਭਾਈ ਬਲਪ੍ਰੀਤ ਸਿੰਘ ਨੂੰ ਵੀ, ਜੀ ਆਇਆਂ ਨੂੰ, ਜੋ ਇਹ 5 ਜੂਨ ਦੇ ਸਾਰੇ ਜੱਥੇ ਮਹਾਰਾਜ ਜੀ ਦੀ ਕਿਰਪਾ ਦੇ ਨਾਲ ਨਾਲ ਅਸੀਸਾਂ ਦੇ ਰਹੇ ਨੇ, ਚੱਲ ਰਹੇ ਨੇ। ਤੋ ਭਾਈ ਗੁਰਪ੍ਰੀਤ ਸਿੰਘ ਜੀ ਸ਼ਿਮਲੇ ਵਾਲੇ, ਭਾਈ ਬਲਪ੍ਰੀਤ ਸਿੰਘ ਜੀ ਲੁਧਿਆਣੇ ਵਾਲੇ, ਜਿਵੇਂ ਪਿੰਕੀ ਵੀਰ ਜੀ ਇਸ਼ਾਰਾ ਕਰਨਗੇ, ਇਹਨਾਂ ਨੂੰ ਥੋੜਾ ਥੋੜਾ ਸਮਾਂ ਭਾਵੇਂ ਦੋਵੇਂ ਲਾ ਲੈਣ, ਭਾਵੇਂ ਦੋਵੇਂ ਇਕੱਠੇ ਬਹਿ ਜਾਣ, ਉਹ ਜਿਵੇਂ ਮਰਜ਼ੀ ਕਰ ਲੈਣ, ਆਪਸ ਵਿੱਚ ਸੈਟਿੰਗ ਕਰ ਲੈਣ, ਅੱਧਾ ਅੱਧਾ ਘੰਟਾ ਦੋਵੇਂ ਜਾਣੇ ਜੱਥੇ ਗੁਰੂ ਜੀ ਦੀ ਕਿਰਪਾ ਦੇ ਨਾਲ। ਹਾਂ, ਪਹਿਲੇ ਭਾਈ ਗੁਰਪ੍ਰੀਤ ਸਿੰਘ ਜੀ ਸ਼ਿਮਲੇ ਵਾਲੇ ਉਹ ਕਰ ਲੈਣ, ਫਿਰ ਭਾਈ ਬਲਪ੍ਰੀਤ ਸਿੰਘ ਜੀ ਲੁਧਿਆਣੇ ਵਾਲੇ ਉਹ ਕਰ ਲੈਣ। ਗੁਰੂ ਕਿਰਪਾ ਕਰੇ, ਗੁਰੂ ਮਿਹਰ ਕਰੇ, ਸਾਰਿਆਂ ਦੀਆਂ ਹਾਜ਼ਰੀਆਂ ਸਤਿਗੁਰੂ ਚਰਨਾਂ ਵਿੱਚ ਪ੍ਰਵਾਨ ਕਰੇ। ਭੁੱਲ ਚੁੱਕ ਦੀ ਖਿਮਾ, ਆਪ ਜੀਆਂ ਦੇ ਦਰਸ਼ਨ, ਗੋਲਡੀ ਵੀਰ ਜੀ ਅਗਲਾ ਪ੍ਰੋਗਰਾਮ ਸਾਰਾ ਦੱਸ ਰਹੇ ਨੇ। ਫਤਿਹ ਗੱਜ ਕੇ ਬੁਲਾਓ ਜੀ, ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।